तीन साल नौ ब्याज
142 कैनेडी रोड ब्रैम्पटन 9058747171
लाइन ऑफ क्रेडिट भी ले देंगे 11 साल का तजुर्बेकार मॉर्गेज अलायंस ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca
कैनी तालिवाल
वो छाए पहने कैनी तालिवाल
समोसा एंड स्वीट फैक्टरी दी तक गाले कुजोरे तुम्हा पया जे चारे पासे तुसी भी आओ 1850 आल्बियन रोड इन रेक्सडेल 4162131165
Atlantic Kitchen Bath and Fireplace ਹੁਣ ਖੁੱਲ ਚੁੱਕਾ ਹੈ ਕੈਂਬਰੀ ਦੇ ਵਿੱਚ ਗੋਲਫ ਕਿਚਨਰ ਵਾਟਰਲੂ ਵੁੱਡਸਟਾਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ ਇੱਥੋਂ ਤੁਸੀਂ ਆਪਣੀ ਮਨਪਸੰਦ ਦੀ ਕਹਿੰਦੀ ਕਹੋਂਦੀ ਕਿਚਨ ਸਸਤੇ ਭਾਅ ਲਗਵਾ ਸਕਦੇ ਹੋ ਗ੍ਰੇਨਾਈਟ ਦੇ ਕਾਊਂਟਰਟੌਪ ਤੋਂ ਇਲਾਵਾ ਹਾਰਡਵੁੱਡ ਫਲੋਰ ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ ਫਾਇਰਪਲੇਸ ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ 425 ਹਸਪਤਾਲ ਰੋਡ ਤੇ ਯੂਨਿਟ 1B ਦੇ ਵਿੱਚ ਪਹੁੰਚੋ ਜਾਣਕਾਰੀ ਲਈ 519-419-1331 ਅਟਲਾਂਟਿਕ ਕਿਚਨ ਬਾਥ ਐਂਡ ਫਾਇਰਪਲੇਸ
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹੋ ਸੱਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਲਾਈਫ ਵਿਜ਼ਟਰ ਡਿਸੇਬਿਲਟੀ ਮਾਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ I've been serving Canadian from the last 20 years for all their individual investments and insurance needs, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad
ਆਪਾਂ ਘਰ ਤਾਂ ਲੈ ਲਿਆ ਹੁਣ ਮੋਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ
ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ
ਫਸਟ ਮੋਰਗੇਜ ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ
ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ सेंटर तो कार्स एंड ट्रक्स से ब्रांड न्यू या ओल्ड टायर्स ले सकते हो।
बीएफ कॉडरेज, हैमकॉक, फायरस्टोन, चाइनीज टायर्स मिलते हैं।
24/7 रोड सर्विस अवेलेबल। एचकी टायर सेंटर, 6191 अटलांटिक ड्राइव, मिसिसागा। कॉल करो बूटा चाहलू 6472954600 647-295-4600। एचके टायर सेंटर।
Mama's Pizza 1957 ਤੋਂ ਟੋਰਾਂਟੋ ਦਾ ਫੇਵਰਿਟ ਸਟੋਨ ਬੇਕਡ ਗੋਰਮੇਟ ਪੀਜ਼ਾ ਬ੍ਰਾਂਡ ਹੈ ਜਿਨ੍ਹਾਂ ਦੀਆਂ ਜੀਟੀਏ ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ਐਮਐਲ ਪਰ ਬੋਟਲ ਪਲੱਸ 1 ਡਿਪ ਫॉर ਜਸਟ $28.95
ਆਰਡਰ ਆਨਲਾਈਨ ਐਟ mamaspizza.com
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ बैंक वालों पैसे दी मांग उन्हें ही सानू कॉल करो फिर तो अनु कोई नहीं कर सकेगा तंग कर्जा माफ कराओ 100% मानसिक शांति पाओ कलेक्शन कॉलों तो छुटकारा बिना ब्याज निकिया निकिया किश्तां कॉल करो कैनेडा कंज्यूमर क्रेडिट असिस्टेंस 416-502-3100 कर्जे तो परेशान असी करांगे काम आसान 416-502-3100
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਕਿਵੇਂ ਲੰਘ ਰਿਹਾ ਜੀ ਤੁਹਾਡਾ ਦਿਨ ਵੀਕ ਦਾ ਪਹਿਲਾ ਦਿਨ ਸੋਮਵਾਰ ਅੱਧੇ ਤਾਂ ਕਹਿੰਦੇ ਜੀ ਸੋਮਵਾਰ ਨੂੰ ਬੰਦੇ ਨਿਰਾਸ਼ ਜੇ ਹੋਏ ਹੁੰਦੇ ਆ ਬਈ ਕੰਮ ਕਰਨਾ ਪਊਗਾ ਸਾਰਾ ਹਫ਼ਤਾ ਕਹਿੰਦੇ ਫਿਰ ਨਿਰਾਸ਼ ਤਾਂ ਹੌਲੀ ਹੌਲੀ ਘਟਦੀ ਜਾਂਦੀ ਹੈ ਤੇ ਖੁਸ਼ੀ ਵੱਧਦੀ ਜਾਂਦੀ ਹੈ ਜਿਵੇਂ ਜਿਵੇਂ ਵੀਕ ਬੀਤਦਾ ਤੇ ਵੀਰਵਾਰ ਸ਼ਾਮ ਤੋਂ ਤਾਂ ਬਸ ਕਲਕਾਰੀਆਂ ਮਾਰਨ ਲੱਗ ਜਾਂਦੇ ਤੇ ਸ਼ੁੱਕਰਵਾਰ ਨੂੰ ਤਾਂ ਬੰਦੇ ਦੇ ਪੈਰ ਕਹਿੰਦੇ ਧਰਤੀ ਤੇ ਨਹੀਂ ਲੱਗਦੇ ਇਹ ਕਿਹਾ ਜਾਂਦਾ ਇੱਥੇ ਕਈ ਵਾਰ ਆਪਾਂ ਕਈ ਹੋਈ ਗੱਲ ਨੂੰ ਨਾ ਐਵੇਂ ਹੀ ਸੁਣੀ ਸੁਣਾਈ ਅੱਗੇ ਆ ਜਿਹੜੀ ਜਿਵੇਂ ਮੈਂ ਸੁਣਾਤੀ ਐਂ ਸੁਣਾ ਦਿੰਦੇ ਹਾਂ ਪਰ ਇਹੋ ਜਿਹਾ ਕੁਛ ਨਹੀਂ ਹੁੰਦਾ ਦੋਸਤੋ ਜਿਨ੍ਹਾਂ ਨੇ ਜ਼ਿੰਦਗੀ ਜਿਉਣੀ ਆ ਉਹਨਾਂ ਲਈ ਹਰ ਪਲ ਆ ਜਿਹੜਾ ਖੁਸ਼ੀ ਦਾ ਪਲ ਆ ਭਾਵੇਂ ਉਹ ਐਤਵਾਰ ਹੋਵੇ ਤੇ ਸ਼ਨੀਚਰਵਾਰ ਹੋਵੇ ਜਿਹੜਾ ਮਰਜ਼ੀ ਹੋਵੇ ਵੀਕਐਂਡ ਹੋਵੇ ਜਿਹਨੇ ਕੰਮ ਕਰਨਾ ਉਹਨੇ ਕਰੀ ਜਾਣਾ ਉਹਨੇ ਲਾਈਫ ਨੂੰ ਇੰਜੋਏ ਵੀ ਕਰੀ ਜਾਣਾ ਇਹ ਸੋਮਵਾਰ ਸ਼ੁੱਕਰਵਾਰ ਸ਼ਨੀਚਰਵਾਰ ਦੀਆਂ ਗੱਲਾਂ ਐਵੇਂ ਹੀ ਨੇ ਇਹ ਮਨ ਦੀਆਂ ਬਣਾਈਆਂ ਹੋਈਆਂ ਕਾਢਾਂ ਨੇ ਸਾਡੇ ਹਨਾ ਤੇ ਜਿਹਨੇ ਨਿਰਾਸ਼ ਹੋਣਾ ਉਹਨੇ ਸ਼ੁੱਕਰਵਾਰ ਨੂੰ ਵੀ ਹੋ ਜਾਣਾ ਨਿਰਾਸ਼ ਤਾਂ ਨੂੰ ਕਿਹੜਾ ਸੱਦਣਾ ਪੈਣਾ ਆਪਾਂ ਨੂੰ ਕਿਤੇ ਕੋਈ ਬੁਲਾਉਣ ਦੀ ਤਾਂ ਲੋੜ ਨਹੀਂ ਆ ਮਿੰਟ ਮਾੜੀ ਜੀ ਮਨ ਦੇ ਵਿੱਚ ਕੁੜੱਤਣ ਆ ਜੇ ਬੰਦਾ ਨਿਰਾਸ਼ ਹੋ ਜਾਂਦਾ ਇਸ ਕਰਕੇ ਖੁਸ਼ ਰਿਹਾ ਕਰੋ ਜੀ ਤੇ ਬਾਕੀ ਜਿਹੜਾ ਬੰਦਾ ਸੰਘਰਸ਼ਾਂ ਚ ਜ਼ਿੰਦਗੀ ਗੁਜ਼ਾਰਦਾ ਨਾ ਉਹ ਖੁਸ਼ ਹੀ ਹੁੰਦਾ ਜਿਹੜਾ ਬੰਦਾ ਪ੍ਰੋਬਲਮ ਚੋਂ ਲੰਘਦਾ ਨਾ ਪ੍ਰੋਬਲਮ ਚੋਂ ਲੰਘਣ ਦੀ ਆਪਣੀ ਖੁਸ਼ੀ ਹੈ ਲੋਕ ਅਰਦਾਸਾਂ ਕਰਦੇ ਲਏ ਜੀ ਮੇਰੇ ਤੇ ਕੋਈ ਸਮੱਸਿਆ ਨਾ ਆਵੇ ਲੈ ਦੱਸ ਵੀ ਤੂੰ 6 ਫੁੱਟ ਦਾ ਹੈਗਾ ਤੇਰੇ ਤੇ ਸਮੱਸਿਆ ਨਾ ਆਵੇ ਤੇ ਸਮੱਸਿਆ ਆਊ ਕਿਹਦੇ ਤੇ ਸਮੱਸਿਆਵਾਂ ਨਾਲ 2-4 ਹੋਣਾ ਇਹ ਮਤਲਬ ਤੁਸੀਂ ਕਹਿ ਲੋ ਵੀ ਇਹੀ ਜ਼ਿੰਦਗੀ ਆ ਸਮੱਸਿਆ ਮਾਂ ਪਿਓ ਸਮੱਸਿਆ ਦੇ ਵਿੱਚ ਪੈਂਦੇ ਨੇ ਬੱਚਿਆਂ ਨਾਲ ਗੱਲਾਂ ਸ਼ੇਅਰ ਕਰਦੇ ਨੇ ਤੇ ਬੱਚੇ ਫਿਰ ਦੇਖਦੇ ਨੇ ਕਿ ਇਸ ਸਮੱਸਿਆ ਨੂੰ ਸਾਡੇ ਮਾਂ ਪਿਓ ਨੇ ਕਿਵੇਂ ਨਜਿੱਠਿਆ ਭਾਵੇਂ ਉਹ ਬੋਲਦੇ ਵੀ ਨਹੀਂ ਕਈ ਵਾਰੀ ਕਮੈਂਟ ਵੀ ਨਹੀਂ ਕਰਦੇ ਇਸ ਤਰ੍ਹਾਂ ਸਿੱਖਦੇ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਬੋਲ ਕੇ ਨਹੀਂ ਸਿਖਾਉਂਦੇ ਅਗਲੀਆਂ ਜਨਰੇਸ਼ਨਸ ਨੂੰ ਉਹ ਆਪਣੇ ਵਿਹਾਰ ਤੋਂ ਤੇ ਪ੍ਰੈਕਟੀਕੈਲਿਟੀ ਤੋਂ ਉਹ ਅਮਲ ਦੇ ਵਿੱਚੋਂ ਸਿੱਖਦੇ ਨੇ ਉਹ ਸਾਡੇ ਤੋਂ ਵੇਖ ਕੇ ਸਿੱਖ ਜਾਂਦੇ ਨੇ ਇਸ ਕਰਕੇ ਇਹ ਨਾ ਸੁੱਖ ਸੁੱਖਿਆ ਕਰੋ ਇਹ ਨਾ ਅਰਦਾਸ ਕਰਿਆ ਕਰੋ ਵੀ ਸਾਨੂੰ ਜ਼ਿੰਦਗੀ ਸਮੱਸਿਆ ਕੋਈ ਨਾ ਆਵੇ ਇਹ ਅਰਦਾਸ ਕਰਿਆ ਕਰੋ ਜੇ ਕਰਨੀ ਆ ਤਾਂ ਵੈਸੇ ਅਰਦਾਸਾਂ ਨੂੰ ਦੱਸਣ ਦੀ ਕੋਈ ਐਡੀ ਲੋੜ ਤਾਂ ਹੁੰਦੀ ਨਹੀਂ ਇਹ ਅਰਦਾਸ ਕਰਿਆ ਕਰੋ ਵੀ ਜਿਹੜੀ ਵੀ ਸਮੱਸਿਆ ਆ ਜੇ ਨਾ ਵੀ ਸਾਡੇ 'ਚ ਬਲ ਹੋਵੇ ਸਾਡੇ 'ਚ ਸ਼ਕਤੀ ਹੋਵੇ ਅਸੀਂ ਸਮੱਸਿਆ ਨੂੰ ਨਾ ਐਂ ਕਰਕੇ ਨਜਿੱਠ ਲਈਏ ਹੁਣ ਜਿਹੜੇ ਪਹਿਲਵਾਨ ਹੁੰਦੇ ਨੇ ਅਖਾੜੇ ਦੇ ਵਿੱਚ ਜੇ ਉਹ ਕੋਈ ਥੋੜਾ ਜਿਹਾ ਕਮਜ਼ੋਰ ਪਹਿਲਵਾਨ ਹੋਵੇ ਥੋੜਾ ਜਿਹਾ ਛੋਟੇ ਕੱਦ ਦਾ ਹੋਵੇ ਤੇ ਵੱਡੇ ਦਿਓ ਕੱਦ ਵਾਲੇ ਨੂੰ ਮੋਟੇ ਪਹਿਲਵਾਨ ਨੂੰ ਦੇਖ ਕੇ ਤਾਂ ਡਰ ਹੀ ਜਾਵੇ ਉਹ ਦੇਖਦਾ ਵੀ ਜਿਹੜੀ ਵਿਧੀ ਮੈਂ ਜਿਹੜਾ ਗੁਰ ਸਿੱਖਿਆ ਵੀ ਕਿਵੇਂ ਮੈਂ ਇਹਦੀ ਪਿੱਠ ਲਵਾਉਣੀ ਆ ਤੇ ਬਹੁਤ ਵਾਰੀ ਲਵਾ ਜਾਂਦਾ ਹੈਨਾ ਇਸ ਕਰਕੇ ਸਮੱਸਿਆਵਾਂ ਤੋਂ ਕਿਤੇ ਡਰਨਾ ਨਹੀਂ ਚਾਹੀਦਾ ਸੋਮਵਾਰ ਨੂੰ ਤਿਆਰ ਬਰ ਤਿਆਰ ਰਹੋ ਜੇ ਤੁਸੀਂ ਸ਼ਿਫਟ ਵਰਕ ਕਰਦੇ ਹੋ ਤਿਆਰ ਬਾਅਦ ਤਿਆਰ ਰਹੋ ਵੀ ਸੁਪਰਵਾਈਜ਼ਰ ਸਾਨੂੰ ਕਹਿ ਕੇ ਦੇਖੇ ਮਾੜਾ ਜਿਹਾ ਅਸੀਂ ਚੁਟਕੀ ਮਾਰ ਕੇ ਤੇ ਕੰਮ ਨਿਬੇੜ ਦੇਣਾ ਜੇ ਤੁਸੀਂ ਦੂਰ ਕਿਤੇ ਗੇੜਾ ਲੈ ਕੇ ਗਏ ਹੋਏ ਹੋ ਟਰੱਕ ਦਾ ਤੇ ਫੇਰ ਤੁਸੀਂ ਤਿਆਰ ਬਰ ਤਿਆਰ ਰਹੋ ਵੀ ਕੋਈ ਗੱਲ ਨਹੀਂ ਡਿਫੈਂਸਿਵ ਡਰਾਈਵਿੰਗ ਕਰਕੇ ਆਪਾਂ ਫਟਾਫਟ ਲੋਡ ਨੂੰ ਪਹੁੰਚਾ ਕੇ ਤੇ ਭੋਰਾ ਕਰਾਮ ਕਰਕੇ ਜਿੰਨਾ ਵੀ ਲੋਗ ਬੁੱਕ ਇਜਾਜ਼ਤ ਦਿੰਦੀ ਆ ਤੇ ਫੇਰ ਆਪਾਂ ਤੁਰ ਪੈਣਾ ਵਾਪਸ ਤੇ ਵਾਪਸ ਘਰੇ ਤੁਰ ਕੇ ਤੇ ਫੇਰ ਅਗਲੇ ਲੋਡ ਦੀ ਤਿਆਰੀ ਕਰ ਲੈਣੀ ਆ ਇਹੀ ਜ਼ਿੰਦਗੀ ਦੋਸਤੋ ਹੁਣ ਤਾਂ ਚਲੋ ਗੱਲ ਟਰੱਕਾਂ ਦੀ ਕਰਦੇ ਆਪਾਂ ਤੇ ਇੱਕ ਅੱਧਾ ਮਿੰਟ ਹੀ ਕਰ ਲਈ ਮੈਂ ਨਾ ਡਾਕਟਰ ਆਜ਼ਾਦ ਗੋਟ ਜੁੜੇ ਹੋਏ ਨੇ ਬਈ ਪਹਿਲਾਂ ਨਾ ਪਹਿਲਾਂ ਤਾਂ ਅੱਜ ਤੋਂ 15-17 ਸਾਲ ਪਹਿਲਾਂ ਸਿਰਫ CB ਇੱਕੋ ਇੱਕ ਸਾਧਨ ਸੀਗਾ ਤੇ ਅੱਜ ਕੱਲ੍ਹ ਤਾਂ ਫੋਨ ਨੇ ਇੰਟਰਨੈਟ ਆ ਵਟਸਐਪ ਕਾਲਸ ਨੇ ਬੈਠੇ ਭਾਵੇਂ ਤੁਸੀਂ ਟਰੱਕ 'ਚ ਬੈਠ ਕੇ ਘਰੇ ਇੰਡੀਆ ਗੱਲਾਂ ਮਾਰੀ ਜਾਓ ਭੈਣ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਸਮਾਂ ਵਧੀਆ ਬੀਤ ਜਾਂਦਾ ਇਹ ਸਮੇਂ ਸਮੇਂ ਦੀਆਂ ਗੱਲਾਂ ਨੇ ਜੀ ਵਿਗਿਆਨ ਨੇ ਸਾਡੀ ਜ਼ਿੰਦਗੀ ਨੂੰ ਥੋੜਾ ਜਿਹਾ ਸੌਖਾ ਬਣਾਤਾ ਆਓ ਅੱਜ ਤੁਹਾਨੂੰ ਆਪਾਂ ਕੁਝ ਟਾਈਮ ਲਈ ਬਰੈਂਪਟਨ ਸ਼ਹਿਰ ਦੇ ਵਿੱਚ ਜੋ ਕੁਝ ਚੱਲ ਰਿਹਾ ਉਹਦੀ ਗੱਲਬਾਤ ਕਰਾਉਣੀ ਤੁਹਾਨੂੰ ਪਤਾ ਰੈਂਟਲ ਲਾਇਸੈਂਸ ਵਾਸਤੇ ਇੱਥੇ ਪਾਇਲਟ ਪ੍ਰੋਗਰਾਮ ਆਇਆ ਸੀ ਮੈਂ ਇੱਕ ਦਿਨ ਪਹਿਲਾਂ ਵੀ ਡਾਕਟਰ ਆਜ਼ਾਦ ਗੋਇਟ ਨੂੰ ਲਿਆ ਸੀਗਾ ਉਸ ਤੋਂ ਬਾਅਦ ਤੁਹਾਡੇ ਕਾਫੀ ਸਵਾਲ ਜਵਾਬ ਮੈਨੂੰ ਆਏ ਸੀ ਕਿਉਂਕਿ ਉਹ ਤਾਂ 10 ਮਿੰਟ ਲਾ ਕੇ ਤੇ ਡਾਕਟਰ ਸਾਹਿਬ ਉਹ ਬਿਜ਼ੀ ਸੀਗੇ ਪਰ ਸਨਿਚਰਵਾਰ ਨੂੰ ਇਹਨਾਂ ਨੇ ਇੱਕ ਗੈਦਰਿੰਗ ਕੀਤੀ ਸੀ ਉਹ ਆਪਾਂ ਡਾਕਟਰ ਸਾਹਿਬ ਦੇ ਮੂੰਹੋਂ ਸੁਣਦੇ ਹਾਂ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਜੀ ਕਰਨ ਜਦਵਾਜੀ ਸਭ ਤੋਂ ਪਹਿਲਾਂ ਤੋਂ ਜਿੰਨੇ ਵੀ ਆਪਣੇ ਸੋਤਾ ਹੈ ਉਹਨਾਂ ਸਭ ਨੂੰ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਜੀ
ਸਤਿ ਸ੍ਰੀ ਅਕਾਲ ਜੀ ਆਦਾਬ ਨਮਸਕਾਰ ਕੱਲ ਤੁਹਾਡਾ ਨਹੀਂ ਕੱਲ ਨਹੀਂ ਪਰਸੋਂ ਸੈਟਰਡੇ ਨੂੰ ਤੁਹਾਡੀ ਗੈਦਰਿੰਗ ਰੱਖੀ ਹੋਈ ਸੀ ਜੀ ਤੇ ਵੈਸੇ ਅਪਡੇਟ ਵੀ ਆ ਗਈ ਆ ਪਰ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਤੁਹਾਡੀ ਗੈਦਰਿੰਗ ਕਿਵੇਂ ਰਹੀ ਤੇ ਕੀ ਕੁਛ ਉੱਥੇ ਗੱਲਬਾਤ ਹੋਈ ਤੇ ਰਿਜ਼ਲਟ ਉਹਦਾ ਕੀ ਨਿਕਲਿਆ ਤੇ ਹੁਣ ਕੀ ਚੱਲ ਰਿਹਾ ਸ਼ਹਿਰ ਦੇ ਵਿੱਚ
ਦੇਖੋ ਜੀ ਇੱਕ ਸਭ ਤੋਂ ਪਹਿਲੇ ਤੋਂ ਸਿਟੀ ਦੀ ਤਰਫ ਸੇ ਅਪਡੇਟ ਇਹ ਹੈ ਕਿ ਜਿਸ ਦਿਨ ਸਾਡੀ ਮੀਟਿੰਗ ਸੀ ਕਿਉਂਕਿ ਅਸੀਂ ਪਹਿਲੇ ਵੀ ਹਰੇਕ ਸਿਟੀ ਦੇ ਜੋ ਕਾਉਂਸਲਰ ਸੀ ਮੇਅਰ ਸੀ ਅਸੀਂ ਮੈਂ ਪਰਸਨਲੀ ਗੱਲ ਕੀਤੀ ਉਹਨਾਂ ਨੂੰ ਮਿਲਿਆ ਵੀ ਤੋ ਉਹ ਪਹਿਲੇ ਕਹਿੰਦੇ ਸੀ ਅਸੀਂ ਚੇਂਜ ਕਰਾਂਗੇ ਪ੍ਰੋਗਰਾਮ ਚ ਤੋ ਉਹਨਾਂ ਨੇ ਇੱਕ ਟੈਂਪਰੇਰੀ ਪਾਜ਼ ਲਾ ਦਿੱਤਾ ਉਸ ਤੇ ਕਿ ਵੀ ਅਭੀ ਫਿਲਹਾਲ ਅਸੀਂ ਐਪਲੀਕੇਸ਼ਨ ਨਹੀਂ ਲੈਂਦੇ ਕੁਛ ਚੇਂਜ ਲੈ ਕੇ ਆ ਰਹੇ ਲੇਕਿਨ ਜੋ ਅਸੀਂ ਸੈਟਰਡੇ ਨੂੰ ਗੈਦਰਿੰਗ ਕੀਤੀ ਸੀ ਅਸੀਂ ਕਹਿੰਦੇ ਵੀ ਸਾਨੂੰ ਚੇਂਜ ਨਹੀਂ ਚਾਹੀਦਾ ਕੁਛ ਮੈਂ ਮੋਡੀਫਿਕੇਸ਼ਨ ਨਹੀਂ ਚਾਹੀਦਾ ਅਸੀਂ ਇਸ ਪ੍ਰੋਗਰਾਮ ਨੂੰ ਚਾਹੁੰਦੇ ਇਹ ਪ੍ਰੋਗਰਾਮ ਹੋਣਾ ਨਹੀਂ ਚਾਹੀਦਾ ਇਹ ਜੋ ਪ੍ਰੋਗਰਾਮ ਹੈ ਬਿਲਕੁਲ ਚੰਗੇ ਬਾਜੀ ਇਸ ਦੀ ਲੋੜ ਹੀ ਨਹੀਂ ਹੈ ਦੇਖੋ ਪਹਿਲੇ ਤੋਂ ਗੱਲ ਇਹ ਹੁੰਦੀ ਹੈ ਕਿ ਵੀ ਜੈਸੇ ਮੰਨ ਲਓ ਇਹ ਪ੍ਰੋਗਰਾਮ ਲੈ ਕੇ ਆਏ ਸੀ
ਤੁਸੀਂ ਪ੍ਰੋਗਰਾਮ ਬਾਰੇ ਵੀ 2 ਮਿੰਟ ਦੱਸ ਹੀ ਦਿਓ ਕਈ ਵਾਰੀ ਸਰੋਤੇ ਨਵੇਂ ਜੁੜਦੇ ਨੇ ਵੀ ਕੀ ਪ੍ਰੋਗਰਾਮ ਸੀ ਰੈਂਟਲ
ਲਾਇਸੈਂਸ ਪਾਇਲਟ ਪ੍ਰੋਗਰਾਮ ਹੈ ਜੀ ਇਹ ਲੋਕਾਂ ਨੂੰ ਡਿਵਾਈਡ ਕਰਨ ਵਾਸਤੇ ਇਹ ਸਿਰਫ 5 ਵਾਰਡ ਤੇ ਲਾਗੂ ਕੀਤਾ ਇਹ ਕਹਿੰਦੇ ਪਾਇਲਟ ਪ੍ਰੋਜੈਕਟ ਪਾਇਲਟ ਪ੍ਰੋਜੈਕਟ ਜੋ ਹੁੰਦਾ ਹੈ ਉਹ ਹੁੰਦਾ ਹੈ 1 ਵਾਰਡ ਤੇ 2 ਵਾਰਡ ਤੇ ਉਸਕਾ ਫਿਰ ਰਿਜ਼ਲਟ ਦੇਖਦੇ ਵੀ ਕੀ ਇਹ ਇੰਪਲੀਮੈਂਟ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਤੋ ਇਹ ਲੈ ਕੇ ਆਇਆ ਕਿ ਜੋ ਆਲਰੇਡੀ ਐਗਜਿਸਟਿੰਗ ਲੀਗਲ ਡਿਵੈਲਿੰਗਸ ਹੈ ਚਾਹੇ ਉਹ ਆਪਣਾ ਘਰ ਹੈ ਚਾਹੇ ਉਸ ਤੇ ਬੇਸਮੈਂਟ ਬਣੀ ਹੈ ਮੰਨ ਲਓ ਦੋ ਮੰਨ ਲਓ ਉਸ ਵਿੱਚ 2 ਡਿਵੈਲਿੰਗ ਹੋ ਜਾਂਦੀ ਹੈ ਬੇਸਮੈਂਟ ਬਣੀ ਹੈ ਤਾਂ ਲੀਗਲ ਕੀ ਆਪਾਂ ਲੀਗਲ ਦੀ ਗੱਲ ਕਰਦੇ ਹਾਂ ਉਹ ਕਹਿੰਦੇ ਵੀ ਜਿਨ ਜੋ ਆਲਰੇਡੀ ਲੀਗਲ ਬੇਸਮੈਂਟਾਂ ਹੈ ਜਾਂ ਜੋ ਲੀਗਲ ਡਿਵੈਲਿੰਗਸ ਹੈ ਉਹ ਸਿੱਧੀ ਕੋਲ ਇੱਕ ਲਾਇਸੈਂਸ ਲਓ ਬਿਜ਼ਨਸ ਲਾਇਸੈਂਸ ਉਸ ਵਿੱਚ ਕੀ ਹੈ ਇਹ ਲੈ ਕੇ ਆਏ ਸਭ ਤੋਂ ਪਹਿਲੇ ਕਿ ਵੀ ਅਸੀਂ ਕ੍ਰਿਮੀਨਲ ਚੈੱਕ ਕਰਾਂਗੇ ਲੈਂਡ ਲੋਰਡ ਦਾ ਫਿਰ ਕਹਿੰਦੇ ਹਾਂ ਲੈਂਡ ਲੋਰਡ ਦਾ ਜੋ ਇਨੀਸ਼ਲੀ ਪ੍ਰੋਗਰਾਮ ਲੈ ਕੇ ਆਏ ਸੀ ਫਿਰ ਇਹ ਕਹਿੰਦੇ ਵੀ ਅਸੀਂ ਤੁਸੀਂ ਜੋ ਨਾ ਘਰ ਕੀ ਸਾਰੇ ਘਰ ਕੀ ਡਰਾਇੰਗ ਸਬਮਿਟ ਕਰਨੀ ਹੈ ਸਾਨੂੰ ਫਿਰ ਇਹ ਕਹਿੰਦੇ ਸੀ ਕਿ ਵੀ ESA ਦਾ ਸਰਟੀਫਿਕੇਸ਼ਨ ਵੀ ਲੈਣਾ ਤੁਸੀਂ ਇਹ ਕਹਿੰਦੇ HVAC ਦਾ ਸਰਟੀਫਿਕੇਸ਼ਨ ਲੈਣਾ ਗੈਸ ਦਾ ਸਰਟੀਫਿਕੇਸ਼ਨ ਲੈਣਾ ਸੋ ਅਸੀਂ ਕਿਹਾ ਭਰਾਓ ਇਹ ਤੋਂ ਚੀਜ਼ ਅਸੀਂ ਆਲਰੇਡੀ ਸਿਟੀ ਨੂੰ ਜਦ ਲੀਗਲ ਕਰਾਉਂਦੇ ਚੀਜ਼ ਦੇ ਦਿੰਦੇ ਆ ਸਾਨੂੰ ਲੋੜ ਕੀ ਹੈ
ਹਾਂਜੀ
ਫਾਇਰ ਕੋਡ ਜੋ ਵੀ ਹੈ ਉਹ ਸਾਰਾ ਬਿਲਡਿੰਗ ਕੋਡ ਹੈ ਸਾਰਾ ਪਾਸ ਹੁੰਦਾ ਹੈ
ਸਿਟੀ ਵਾਲੇ ਚੈੱਕ ਕਰਦੇ
ਅਸੀਂ ਇਹਨਾਂ ਨੂੰ ਕਿਹਾ ਕਿ ਵੀ ਜੇ ਤੁਸੀਂ ਪਾਇਲਟ ਪ੍ਰੋਜੈਕਟ ਲੈ ਕੇ ਆਇਓ ਪਹਿਲੇ ਤੁਸੀਂ ਫਾਈਨੈਂਸ਼ੀਅਲ ਇੰਪੈਕਟ ਬਹੁਤ ਜ਼ਿਆਦਾ ਹੈ ਜੋ ਵੀ ਜਿੰਨੇ ਵੀ ਹੋਮ ਓਨਰ ਹੈ ਅਸੀਂ ਕਹਿੰਦੇ ਵੀ ਆਲਰੇਡੀ ਇੰਨੀ ਮਹਿੰਗਾਈ ਹੈ ਇੰਨਾ ਔਖਾ ਟਾਈਮ ਚੱਲ ਰਿਹਾ ਤੁਸੀਂ ਉਸ ਦੇ ਉੱਪਰ 2-3 ਹਜ਼ਾਰ ਸਾਲ ਦਾ ਬੋਝ ਪਾਉਂਦੇ ਹੋ ਉਹ ਕਹਿੰਦੇ ਸੀ ਵੀ ਅਸੀਂ ਹਰ ਸਾਲ ਰਿਨਿਊਅਲ ਵੀ ਕਰਨਾ ਰਿਨਿਊਅਲ ਦਾ ਟਾਈਮ ਤੁਸੀਂ ESA ਵੀ ਕਰਾਉਣਾ ਹੈ ਕ੍ਰੈਡਿਟ ਮਤਲਬ ਆਪਣਾ ਜੋ ਪੁਲਿਸ ਕਲੀਅਰੈਂਸ ਵੀ ਹਰ ਸਾਲ ਦੇਣਾ ਹੈ ESA ਸਰਟੀਫਿਕੇਸ਼ਨ ਇਹ ਕਹਿੰਦੇ ਵੀ ਹਰ ਸਾਲ ਕਰਾਉਣਾ ਪੈਣਾ ਤੋ ਅਸੀਂ ਕਹੀ ਵੀ ਤੁਸੀਂ ਲੋੜ ਕੀ ਇਸ ਚੀਜ਼ ਦੀ ਤੁਹਾਨੂੰ ਲੋੜ ਹੀ ਨਹੀਂ ਜੇ ਤੁਹਾਨੂੰ ਇੱਕ ਵਾਰ ਸਾਰੀ ਚੀਜ਼ ਮਿਲ ਗਈ ਇਸ ਚੀਜ਼ ਦੀ ਲੋੜ ਨਹੀਂ ਫਾਈਨੈਂਸ਼ੀਅਲ ਇੰਪੈਕਟ ਤੋਂ ਥਾ ਫਿਰ ਦੂਜੀ ਗੱਲ ਆਈ ਇਹ ਸਿਟੀ ਕਹਿੰਦਾ ਸੀ ਕਿ ਵੀ ਸਾਡੇ ਸਾਨੂੰ 3 ਪ੍ਰੋਬਲਮ ਹੈ ਤਾਂ ਇਸ ਲਈ ਇਸ ਪ੍ਰੋਗਰਾਮ ਨੂੰ ਇਸ ਕਰਕੇ ਲੈ ਕੇ ਆਏ ਪਹਿਲੀ ਸਾਡੀ ਪ੍ਰੋਬਲਮ ਹੈ ਓਵਰ ਕਰਾਊਡਿੰਗ ਵੀ ਇਹ ਕਰਦੇ 20 ਬੰਦੇ ਰਹਿੰਦੇ ਆ ਦੂਜੀ ਕਹਿੰਦੇ ਵੀ ਪ੍ਰੋਪਰਟੀ ਸਟੈਂਡਰਡ ਬੋਲਦੇ ਆ ਪ੍ਰੋਪਰਟੀ ਸਟੈਂਡਰਡ ਤਾਂ ਹੁੰਦੀ ਵੀ ਆਪਾਂ ਘਰ ਨੂੰ ਪ੍ਰੋਪਰ ਮੇਨਟੇਨ ਨਹੀਂ ਕਰਦੇ ਗਾਹ ਨਹੀਂ ਕੱਟਦੇ ਜਾਂ ਸਨੋ ਨਹੀਂ ਹਟਾਉਂਦੇ ਤੀਜਾ ਕਹਿੰਦੇ ਵੀ ਗਾਰਬੇਜ ਓਵਰ ਫਲੋ ਇਹ ਜੋ ਪ੍ਰੋਗਰਾਮ ਲੈ ਕੇ ਸਾਨੂੰ ਇਨ ਤਿੰਨ ਚੀਜ਼ਾਂ ਤੋਂ ਰਾਹਤ ਮਿਲੂਗੀ ਤੋ ਅਸੀਂ ਕਿਹਾ ਵੀ ਜੋ ਤੁਸੀਂ ਪ੍ਰੋਗਰਾਮ ਦਾ ਮੋਟੋ ਹੈ ਉਹ ਤਾਂ ਆਲਰੇਡੀ ਤੁਹਾਡੇ ਕੋਲ ਹਥਿਆਰ ਹੈ ਸਿਟੀ ਕਦੇ ਵੀ ਓਵਰ ਕਰਾਊਡਿੰਗ ਹੁੰਦੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਟਿਕਟਾਂ ਦੇ ਸਕਦੇ ਹੋ ਜਿਸ ਨੇ ਸਨੋ ਨਹੀਂ ਹਟਾਈ ਜਾਂ ਗਾਰਬੇਜ ਨਹੀਂ ਚੁੱਕਿਆ ਤੁਸੀਂ ਟਿਕਟ ਦੇ ਸਕਦੇ ਹੋ ਗਾਹ ਨਹੀਂ ਕੱਟਿਆ ਤੁਸੀਂ ਦੇ ਸਕਦੇ ਹੋ ਤੋ ਤੁਸੀਂ ਜੋ ਆਲਰੇਡੀ ਜੋ ਕੰਪਲਾਇੰਟ ਹੈ ਜਿਨ ਲੋਕਾਂ ਨੇ ਲੀਗਲ ਕਰਾਈ ਤੁਹਾਡੇ ਕਹਿਣ ਦਾ ਠੀਕ ਹੈ ਨਾ ਕਿ ਵੀ ਚਲੋ ਲੀਗਲ ਹੋਣੀ ਚਾਹੀਦੀ ਸੇਫਟੀ ਸਿਕਿਉਰਿਟੀ ਹਰ ਜੋ ਵੀ ਓਕੂਪੈਂਟ ਹੈ ਜੋ ਵੀ ਘਰ ਤੇ ਰਹਿੰਦਾ ਉਸਦੀ ਹੋਣੀ ਚਾਹੀਦੀ ਬਿਲਕੁਲ ਸਹੀ ਗੱਲ ਹੈ ਜੀ ਆਪਾਂ ਸਿਟੀ ਨੂੰ ਕਿਹਾ ਵੀ ਤੁਸੀਂ ਜੋ ਪਾਇਲਟ ਪ੍ਰੋਜੈਕਟ ਲੈ ਕੇ ਆਉਣਾ ਚਾਹੀਦਾ ਉਹ ਤੁਸੀਂ ਲੈ ਕੇ ਆਉਣਾ ਚਾਹੀਦਾ ਵੀ ਇਲੀਗਲ ਬੇਸਮੈਂਟ ਨੂੰ ਲੀਗਲ ਕਿਸ ਤਰ੍ਹਾਂ ਕਰੀਏ ਔਰ ਉਸ ਵਿੱਚ ਵੀ ਤੁਸੀਂ ਇਹ ਲੈ ਕੇ ਆਉਣਾ ਚਾਹੀਦਾ ਵੀ ਲੋਕਾਂ ਨੂੰ ਪਹਿਲੇ ਤਾਂ ਉਨਕੀ ਰਾਏ ਜਾਣੋ ਆਈਡੈਂਟੀਫਾਈ ਕਰੋ ਵੀ ਕਿੰਨੀ ਇਲੀਗਲ ਬੇਸਮੈਂਟ ਹੈ ਫਿਰ ਉਹਨਾਂ ਨੂੰ ਤੁਸੀਂ ਮੋਟੀਵੇਟ ਕਰੋ ਤੁਸੀਂ ਉਹਨਾਂ ਨੂੰ ਟਾਈਮ ਦਿਓ ਉਹਨਾਂ ਨੂੰ 6 ਮਹੀਨਿਆਂ ਦਾ ਟਾਈਮ ਦਿਓ 8 ਮਹੀਨਿਆਂ ਦਾ ਟਾਈਮ ਦਿਓ ਸਾਲ ਦਾ ਟਾਈਮ ਦਿਓ ਜੋ ਬਿਲਡਿੰਗ ਕੋਡ ਹੈ ਜੈਸੇ ਮੰਨ ਲਓ ਪਲੰਬਿੰਗ ਕਹਿੰਦੇ ਵੀ ਪਲੰਬਿੰਗ ਇੱਕ ਮੰਨ ਲਓ ਵਾਸ਼ਰੂਮ ਬਣਿਆ ਹੈ 10 ਸਾਲ ਤੱਕ ਚੱਲਦਾ ਹੈ ਤਾਂ ਉਹਨੂੰ ਤੋੜ ਕੇ ਦੇਖਣ ਦੀ ਲੋੜ ਕੀ ਹੈ ਇੱਥੇ 1.5 ਇੰਚ ਦਾ ਪਾਈਪ ਹੈ ਜੇ 2 ਇੰਚ ਦਾ ਪਾਈਪ ਹੈ ਕਿਤੇ ਨੂੰ ਉੱਥੇ ਚੱਲਦੀ ਹੈ ਉੱਥੇ ਉਹਨੂੰ ਤੋੜ ਦੀ ਲੋੜ ਕੀ ਹੈ ਵੀ ਪਾਈਪ ਦਿਖਾਓ ਕਿੰਨਾ ਇੱਥੇ ਹੈ ਤੋ ਜੋ ਅਸੀਂ ਜੋ ਕਿਹਾ ਵੀ ਤੁਸੀਂ ਜੋ ਫਾਇਰ ਕੋਡ ਹੈ ਦੇਖੋ ਸੇਫਟੀ ਸਭ ਦੀ ਜ਼ਰੂਰੀ ਹੈ ਚਾਹੇ ਆਪਾਂ ਖੁਦ ਵੀ ਆਪਾਂ ਬੇਸਮੈਂਟ 'ਚ ਰਹਿੰਦੇ ਹਾਂ ਜਾਂ ਆਪਣੇ ਨਿਆਣੇ ਬੇਸਮੈਂਟ 'ਚ ਰਹਿੰਦੇ ਹਾਂ ਤਾਂ ਆਪਣੇ ਖੁਦ ਦੀ ਜੋ ਸੇਫਟੀ ਹੋਣੀ ਚਾਹੀਦੀ ਅਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਜੋ ਰੈਜੀਡੈਂਟ ਹੈ ਉਹਨਾਂ ਨੂੰ ਰਿਲੈਕਸੇਸ਼ਨ ਦਿਓ ਉਹਨਾਂ ਨੂੰ ਮੋਟੀਵੇਟ ਕਰੋ ਤਾਂ ਕਿ ਉਹ ਇਲੀਗਲ ਬੇਸਮੈਂਟ ਨੂੰ ਲੀਗਲ ਕਰੋ ਤੇ ਇਹ ਜੋ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਦਾ ਮੋਟਿਵ ਹੀ ਅਸੀਂ ਕਿਹਾ ਵੀ ਇਹ ਪ੍ਰੋਗਰਾਮ ਹੋਣਾ ਹੀ ਚਾਹੀਦਾ ਜੀ ਇਹ ਚੀਜ਼ਾਂ ਸੀ ਪਹਿਲੇ ਇਸ ਪ੍ਰੋਗਰਾਮ 'ਚ
ਇੱਕ ਮਿੰਟ ਹੋਲਡ ਕਰਿਓ ਮੈਂ ਵੈਸੇ ਗੱਲਬਾਤ ਪੂਰੀ ਕਰਨੀ ਚਾਹੁੰਦਾ ਸੀ ਪਰ ਮੈਨੂੰ ਇੱਕ ਕਾਲਰ ਆ ਗਏ ਸ਼ਾਇਦ ਕੋਈ ਇੰਪੋਰਟੈਂਟ ਕੁਐਸਚਨ ਹੋਵੇ ਉਹਨਾਂ ਦਾ ਹਾਂਜੀ ਨੇਗਾ ਸਵਾਗਤ ਤੁਹਾਡਾ
ਚਰਨਜੀਤ ਭਾਈ ਤੁਹਾਨੂੰ ਤੇ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਨਾਰਥ ਕੈਰੋਲੀਨਾ 'ਚ ਪ੍ਰੋਗਰਾਮ ਸੁਣਦੇ ਆ ਬਟ ਮੈਨੂੰ ਨੰਬਰ ਚਾਹੀਦਾ ਫੋਨ ਤੇ ਸੁਣ ਸਕਦੇ ਆ ਆਪਾਂ ਹਨਾ ਅੱਗੇ ਮੈਂ ਉਹ ਵਟਸਐਪ ਦੇ ਆਵਾਜ਼ ਤੋਂ ਸੁਣਦਾ
ਨੰਬਰ ਹੈਗਾ ਜੇ ਤੁਸੀਂ ਫੋਨ ਤੇ ਸੁਣਨਾ
6647 872 4900
ਧੰਨਵਾਦ ਜੀ ਧੰਨਵਾਦ ਮਿਹਰਬਾਨੀ ਤੁਸੀਂ ਇੰਨੀ ਦੂਰੋਂ ਸੁਣਦੇ ਹੋ 647-8
ਗੁਡ ਲੱਕ ਥੈਂਕ
ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਹਾਂਜੀ ਡਾਕਟਰ ਸਾਹਿਬ ਆਪਾਂ ਕੰਟੀਨਿਊ ਕਰੀਏ
ਹਾਂਜੀ ਫਿਰ ਇਹ ਜਦ ਅਸੀਂ ਆਵਾਜ਼ ਚੁੱਕੀ ਅਸੀਂ ਇੱਕ ਪਟੀਸ਼ਨ ਸਟਾਰਟ ਕੀਤੀ ਉਸ ਪਟੀਸ਼ਨ ਤੇ ਰਫਲੀ 6,500 ਸਾਈਨ ਹੋ ਚੁੱਕੇ
6,000
6,500 ਦੀ ਤੋ ਅਸੀਂ ਫਿਰ ਕਹਿੰਦੇ ਵੀ ਓਕੇ ਅਸੀਂ ਚਲੋ ਚੇਂਜ ਕਰਨ ਲੱਗੇ ਪ੍ਰੋਗਰਾਮ ਚ ਫਿਰ ਕਹਿੰਦੇ ਵੀ ਅਸੀਂ ਚਲੋ ਕ੍ਰਿਮੀਨਲ ਚੈੱਕ ਦੀ ਲੋੜ ਨਹੀਂ ਹੈ
ਹਾਂਜੀ
ਫਿਰ ਇਹ ਕਹਿੰਦੇ ਵੀ ਜੀ ਅਸੀਂ ਹੋਰ ਵੀ ਚੇਂਜ ਲਿਆ ਕੇ ਆਉਣ ਲੱਗੇ ਹਾਂ ਕਿ ਵੀ ਸ਼ਾਇਦ ESA ਸਰਟੀਫਿਕੇਸ਼ਨ ਹਰ ਸਾਲ ਨਾ ਲੈਣਾ ਪਊ
ਇੰਸਪੈਕਸ਼ਨ ਦੀ ਕਹਿੰਦਾ ਸੀ ਜ਼ਰੂਰਤ
ਇੰਸਪੈਕਸ਼ਨ ਜਿੰਨੀ ਇੰਸਪੈਕਸ਼ਨ ਹਰ ਸਾਲ ਨਾ ਕਰੇ ਡਰਾਇੰਗ ਨਹੀਂ ਚਾਹੀਦੀ ਆਪਾਂ ਨੂੰ ਤੋ ਅਸੀਂ ਇਹਨਾਂ ਨੂੰ ਇਹ ਪੁੱਛਿਆ ਕਿ ਵੀ ਤੁਸੀਂ ਇਹ ਦੱਸੋ ਬਈ ਆਲਰੇਡੀ ਤੁਸੀਂ ਇਸ ਦਾ 1.2 ਮਿਲੀਅਨ ਤੁਹਾਡਾ ਜੋ ਹੈ ਇਸਕਾ ਐਡਮਿਨ ਕੋਸਟ ਹੈ ਇਸ ਪ੍ਰੋਜੈਕਟ ਨੂੰ ਲਾਗੂ ਕਰਨਾ
ਅੱਛਾ
ਅਗਰ ਤੁਸੀਂ 1.2 ਮਿਲੀਅਨ ਦਾ ਅਗਰ ਤੁਸੀਂ ਬਾਇਲਾ ਅਫਸਰ ਹਾਇਰ ਕਰਦੇ ਹੋ ਮੰਨ ਲਓ ਤੁਸੀਂ 15-20 ਅਫਸਰ ਹਾਇਰ ਕਰਦੇ ਹੋ ਜਿੱਥੇ ਕੰਪਲੇਂਟ ਆਉਂਦੀ ਤੁਸੀਂ ਕੰਪਲੇਂਟ ਵਿੱਚ ਦਿੱਤੇ ਜਾਓ ਅਗਰ ਕੋਈ ਕੰਪਲੇਂਟ ਆਉਂਦੀ ਹੈ ਕੋਈ ਗਾਰਬੇਜ ਨਹੀਂ ਹਟਾਉਂਦਾ ਮੰਨ ਲਓ ਜਿਆਦਾ ਬੰਦੇ ਰਹਿੰਦੇ ਤੁਸੀਂ ਜਾ ਕੇ ਉੱਥੇ ਚੈੱਕ ਕਰੋ ਤਾਂ ਤੁਹਾਡੇ ਕੋਲ ਤਾਂ ਵੈਸੇ ਤੁਹਾਨੂੰ ਲੋੜ ਹੀ ਨਹੀਂ ਇਸ ਚੀਜ਼ ਦੀ ਤੁਸੀਂ ਪੈਸੇ ਕਿਉਂ ਵੇਸਟ ਕਰਦੇ ਹੋ ਕਿਉਂਕਿ ਤੁਸੀਂ ਕੰਪਲੇਂਟ ਤੇ ਹੀ ਜਾ ਸਕਦੇ ਹੋ ਔਰ ਕੰਪਲੇਂਟ ਇਹ ਜੋ ਬਾਇਲਾ ਅਫਸਰ ਹੈ ਖੁਦ ਐਡਮਿਟ ਕਰਦੇ ਵੀ ਸਾਡੇ ਕੋਲ ਇੰਨੀ ਜਿੰਨੀ ਕੰਪਲੇਂਟ ਆਉਂਦੀ ਅਸੀਂ ਉਹਨਾਂ ਨੂੰ ਨਹੀਂ ਜਾ ਸਕਦੇ ਉੱਥੇ ਬੈਕ ਲੋਕ ਸਾਡਾ ਬਹੁਤ ਜ਼ਿਆਦਾ ਹੈ ਤਾਂ ਮੈਨੇ ਕਿਹਾ ਵੀ ਇਸ ਪੈਸੇ ਨੂੰ ਤੁਸੀਂ ਵੇਸਟ ਕਿਉਂ ਕਰਦੇ ਹੋ ਐਡਮਿਨ ਕੋਸਟ ਤੇ ਤੁਸੀਂ ਬਾਇਲਾ ਅਫਸਰ ਹਾਇਰ ਕਰੋ ਤੁਸੀਂ ਸਿਟੀ ਨੂੰ ਚੰਗਾ ਬਣਾਉਣਾ ਚਾਹੁੰਦੇ ਹੋ ਤੁਸੀਂ ਜੋ ਬੰਦਾ ਦੇਖੋ ਰੂਲ ਸਭ ਨੂੰ ਫੋਲੋ ਕਰਨੇ ਚਾਹੀਦੇ ਠੀਕ ਹੈ ਨਾ, ਪ੍ਰੋਪਰਟੀ ਸਟੈਂਡਰਡ ਮੇਨਟੇਨ ਕਰਨੇ ਚਾਹੀਦੇ। ਤੋ ਜੋ ਵਾਇਲੇਟ ਕਰਦੇ ਤੁਸੀਂ ਉਹਨੂੰ ਜਾ ਕੇ ਫੜੋ, ਟਿਕਟ ਇਸ਼ੂ ਕਰੋ।
ਹਾਂਜੀ,
ਫਿਰ ਇਹ ਕੀ ਕੋਈ ਚੇਂਜ, ਫਿਰ ਅਸੀਂ ਇੱਕ ਗੈਦਰਿੰਗ ਕੀਤੀ, ਸਾਡੇ ਕੋਲ ਜ਼ਿਆਦਾ ਟਾਈਮ ਨਹੀਂ ਸੀ, ਅਸੀਂ ਗੌਰਮੈਂਟ ਤੱਕ ਕੰਟੈਕਟ ਕੀਤਾ ਵੀ ਸਾਨੂੰ ਰੂਮ ਚਾਹੀਦਾ ਮੀਟਿੰਗ ਵਾਸਤੇ, ਉਹ ਕਹਿੰਦੇ ਜੀ ਰੂਮ ਸਾਡੇ ਬੁੱਕ ਹੈ। ਤੋ ਅਸੀਂ ਸੈਟਰਡੇ ਨੂੰ, ਜੇ ਸੈਟਰਡੇ ਆਪਣਾ ਗਿਆ ਹੈ,
ਹਾਂਜੀ
ਠੀਕ ਹੈ ਨਾ, ਪਰਸੋਂ ਅਸੀਂ ਇੱਕ ਮੀਟਿੰਗ ਕੀਤੀ ਸੀ
ਬਾਹਰ,
ਬਾਹਰ ਜੀ ਠੰਡ ਚ,
ਬਹੁਤ ਠੰਡ ਸੀ ਸੈਟਰਡੇ ਨੂੰ।
ਹਾਂਜੀ, ਉੱਥੇ ਚੰਗੀ ਤਾਜੀ ਕਿੰਨੇ ਲੋਕਾਂ ਨੂੰ ਹੁਕਾਰਾ ਵਰਿਆ, ਉੱਥੇ 300-350 ਲੋਕ ਆਏ, ਉਹ ਕਹਿੰਦੇ ਜੀ ਇਹ ਪ੍ਰੋਗਰਾਮ ਹੋਣਾ ਹੀ ਨਹੀਂ ਚਾਹੀਦਾ, ਵੀ ਸਾਨੂੰ ਇਸਦੀ ਲੋੜ ਹੀ ਨਹੀਂ ਹੈ। ਫਿਰ ਮੈਂ ਕਹਿੰਦਾ ਮੈਂ ਜਸਟੀਫਿਕੇਸ਼ਨ ਦਿੰਦਾ ਵੀ ਕਿਉਂ ਨਹੀਂ ਹੋਣਾ ਚਾਹੀਦਾ। ਪਹਿਲੀ ਗੱਲ ਇਹ ਦੇਖੋ ਕਿ ਵੀ ਅੱਜ ਕੀ ਡੇਟ ਚ ਜੋ ਫੈਡਰਲ ਗੌਰਮੈਂਟ ਨੇ ਜੋ ਅਨਾਊਂਸ ਕੀਤਾ ਹੈ, ਉਹ ਕਹਿੰਦੇ ਵੀ ਓਨਟੈਰੀਓ ਮੈਂ 50% ਕੱਟ ਹੈ ਵੀਜ਼ਾ ਕੇ, ਤੇ ਸਟੂਡੈਂਟ ਜਿੰਨੇ ਵੀ ਸਟੂਡੈਂਟ ਜੋ ਪਰਮਿਟ ਇਸ਼ੂ ਹੁੰਦੇ ਸੀ ਉੱਪਰ 35% ਦਾ ਕੱਟ ਓਵਰਆਲ, ਔਰ ਓਨਟੈਰੀਓ ਵਿੱਚ 50% ਦਾ ਕੱਟ, ਔਰ ਨਾਲੇ ਇਹ ਵੀ ਕਹਿੰਦੇ ਵੀ ਜੋ ਸਟੂਡੈਂਟ ਆਊਗਾ ਉਸਦੀ ਵਾਈਫ ਵੀ ਨਹੀਂ, ਉਸਨੂੰ ਵਰਕ ਪਰਮਿਟ ਨਹੀਂ ਮਿਲੂਗਾ, ਯਾਨੀ ਸਾਨੂੰ ਆਉਣਾ ਹੀ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਨੰਬਰ ਆਫ ਸਟੂਡੈਂਟ ਹੈ ਜਾਂ ਨੰਬਰ ਆਫ ਰੈਜੀਡੈਂਟ ਹੈ, ਉਹ ਆਪਣੇ ਆਪ ਹੀ 50% ਕੰਮ ਹੋ ਰਿਹਾ ਇੱਥੇ,
ਬਿਲਕੁਲ।
ਦੂਜਾ ਅਸੀਂ ਇਹਨਾਂ ਨੂੰ ਇਹ ਕਿਹਾ ਕਿ ਵੀ ਓਨਟੈਰੀਓ ਚ ਅਗਰ ਤੁਸੀਂ ਦੇਖੋ ਤਾਂ ਸਟੂਡੈਂਟ ਪੀ ਆਰ ਕੇ ਬਹੁਤ ਬਹੁਤ ਥੋੜੇ ਚਾਂਸ ਹੈ ਇੱਥੇ, ਤੋ ਕਿੰਨੇ ਬੱਚੇ ਆਪਣੇ ਜੋ ਹੈ ਉਹ ਆਪਣਾ ਨੋਵਾ ਸਕੋਸ਼ੀਆ, ਅਲਬਰਟਾ, ਸਸਕਾਟਲਨ ਉੱਥੇ ਮੂਵ ਹੋਏ ਆ। ਤੁਸੀਂ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਅੱਜ ਬੇਸਮੈਂਟ ਲਾ ਕੇ ਦੇਖ ਲਓ, ਮੈਂ ਰੈਂਟ ਤਾਂ ਦੇਣੀ ਹੈ। ਪਹਿਲੇ ਕੀ ਹੁੰਦਾ ਸੀ ਕਿ ਵੀ ਮਲਟੀਪਲ ਆਫਰ ਆਉਂਦੀ ਸੀ ਬੇਸਮੈਂਟਾਂ ਤੇ, ਆਪ ਤੁਸੀਂ ਲਾ ਕੇ ਦੇਖੋ ਤੁਹਾਨੂੰ ਤੁਹਾਨੂੰ ਟੈਨੈਂਟ ਨਹੀਂ ਲੱਭਦਾ,
ਘਰ ਵੀ ਖਾਲੀ ਪਏ ਆ ਜੀ, ਚੜ੍ਹ ਨਹੀਂ ਰਹੇ ਜੀ, ਬਿਲਕੁਲ ਬਿਲਕੁਲ।
ਇਹ ਚੀਜ਼ ਆਪਣੇ ਆਪ ਹੀ ਸੋਲਵ ਹੋ ਗਈ, ਤੋ ਤੁਸੀਂ ਇਹ ਪੈਸੇ ਨੂੰ ਵੇਸਟ ਕਰਨ ਦੀ ਲੋੜ ਕੀ ਹੈ? ਤੁਸੀਂ ਟੈਕਸ ਪੇਅਰ ਦਾ ਪੈਸਾ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੇਫਟੀ ਤਾਂ ਲਗਾਓ, ਜਿੱਥੇ ਜਿੰਨੀ ਚੋਰੀਆਂ ਹੁੰਦੀ ਹੈ, ਠੀਕ ਹੈ ਨਾ, ਆਪਾਂ ਦਿਨੇ ਘਰ ਘੁਸ ਤੇ ਘੁਸ ਕੇ ਆਪਣੇ ਕੰਪਨੀ ਦਾ ਬੰਦੂਕ ਰੱਖ ਕੇ ਆਪਣੀ ਚਾਬੀ ਖੋਹ ਲੈ ਜਾਂਦੇ ਹੈ, ਇੰਨੀ ਚੋਰੀਆਂ ਹੁੰਦੀ ਹੈ, ਤੁਸੀਂ ਉਹਨਾਂ ਨੂੰ ਰੋਕੋ। ਤੁਸੀਂ ਵਧੀਆ ਯੂਨੀਵਰਸਿਟੀ ਬਣਾਓ, ਜੋ ਤੁਸੀਂ ਵਿੰਟਰ ਟਾਇਰ ਸਨੋ ਕੇ ਢੇਰ ਲਾ ਦਿੰਦੇ ਹੋ, ਜਦ ਅਸੀਂ ਸਨੋ ਹਟਾਉਂਦੇ ਹਾਂ ਤੁਸੀਂ ਢੇਰ ਲਾ ਕੇ ਚਲੇ ਜਾਂਦੇ ਹੋ, ਤੁਸੀਂ ਉਹਨੂੰ ਸੋਲਵ ਕਰਨ ਦਾ ਫਾਇੰਡ ਆਊਟ ਕਰੋ ਵੀ ਇਹਨੇ ਕਿਸ ਤਰ੍ਹਾਂ ਆਪਾਂ ਰੈਜੀਡੈਂਟ ਕੀ ਲਾਈਫ ਈਜ਼ੀ ਬਣਾਈਏ। ਤੁਸੀਂ ਸਾਡੇ ਉੱਪਰ ਜੋ ਜਿਸਦੀ ਲੋੜ ਨਹੀਂ ਹੈ ਇਸ ਪ੍ਰੋਗਰਾਮ ਦੀ, ਤੁਸੀਂ ਸਾਨੂੰ ਸਾਡੇ ਉੱਪਰ ਥੋਪੇ ਜਾਂਦੇ ਹੋ, ਕਿਉਂਕਿ ਤੁਹਾਡੇ ਕੋਲ ਹੋਰ ਕਰਨ ਨੂੰ ਕੁਛ ਹੈ ਨਹੀਂ। ਜੋ ਤੁਸੀਂ ਕਰਨਾ ਚਾਹੁੰਦੇ ਹੋ ਉਦੋਂ ਤੁਸੀਂ ਕਰ ਨਹੀਂ ਸਕਦੇ, ਤਾਂ ਤੁਸੀਂ ਕਿਉਂ ਲੋਕਾਂ ਨੂੰ ਖਾਮ ਖਾ ਧਿਆਨ ਭਟਕਾਉਂਦੇ ਹੋ, ਉਨਕੇ ਉੱਪਰ ਫਾਈਨੈਂਸ਼ੀਅਲ ਬਰਡਨ ਡਾਲਦੇ ਹੋ, ਉਹਨਾਂ ਨੂੰ ਮੈਂਟਲ ਹੈਡਕ ਦਿੰਦੇ ਹੋ, ਉਨਕੀ ਪੀਸ ਛੀਨਦੇ ਹੋ, ਤੁਹਾਨੂੰ ਕੋਈ ਹੱਕ ਨਹੀਂ ਹੈ। ਅਸੀਂ ਤੁਹਾਨੂੰ ਚੁਣਦੇ ਹਾਂ ਤੇ ਲੋਕਾਂ ਕੀ ਭਲਾਈ ਵਾਸਤੇ ਕੰਮ ਕਰਨਾ, ਉਸਦੇ ਤੁਸੀਂ ਇਲੀਗਲ ਬੇਸਮੈਂਟ ਟਾਰਗੇਟ ਨਹੀਂ ਕਰਦੇ, ਤੁਸੀਂ ਕਹਿੰਦੇ ਹੋ ਤਾਂ ਅਸੀਂ ਕਹਿੰਦੇ ਵੀ ਤੁਸੀਂ ਤੁਹਾਡਾ ਪ੍ਰੋਗਰਾਮ ਹੋਣਾ ਹੀ ਨਹੀਂ ਚਾਹੀਦਾ, ਇਸ ਪ੍ਰੋਗਰਾਮ ਦੀ ਕੋਈ ਲੋੜ ਨਹੀਂ।
ਬਿਲਕੁਲ ਹਾਂਜੀ, ਬਿਲਕੁਲ ਬਿਲਕੁਲ ਠੀਕ ਹੈ ਜੀ, ਤੁਹਾਡੀਆਂ ਗੱਲਾਂ ਨੇ ਜਿਹੜੀਆਂ ਇਨ੍ਹਾਂ ਚ ਦਮ ਹੈਗਾ। ਇੱਕ ਕੁਐਸਚਨ ਮੈਂ ਤੁਹਾਨੂੰ ਕਰਨਾ, ਇਹਦੇ ਇਹ ਜਿਹੜਾ ਪ੍ਰੋਗਰਾਮ ਸੀ ਇਹਦੇ ਤਹਿਤ ਕੁਛ ਕੁ ਸਿਟੀ ਵਾਲੇ ਬੋਲ ਕੇ ਵੀ ਗਏ ਨੇ ਕਿਤੇ ਨਾ ਕਿਤੇ, ਜਾਂ ਉਹਨਾਂ ਦੇ ਮਨ ਚ ਵੀ ਹੈਗਾ ਵੀ ਅਸੀਂ ਵਿਦ ਔਰ ਵਿਦਆਊਟ ਗਿਵਿੰਗ ਨੋਟਿਸ ਅਸੀਂ ਪ੍ਰੋਪਰਟੀ ਦੇ ਵਿੱਚ ਐਂਟਰ ਹੋ ਸਕਦੇ ਹਾਂ, ਰਸਤਾ ਭਾਲਦੇ ਸੀ, ਇਹ ਕਿੱਥੋਂ ਤੱਕ
ਟੁੱਟਦਾ? ਦੇਖੋ ਮੈਂ ਵੀ ਗੱਲ ਕੀਤੀ ਕਾਉਂਸਲਰ ਨਾਲ, ਮੇਰੇ ਪਿੱਛੇ ਰੋਣਾ ਸੈਂਟੋਜ ਨਾਲ, ਇੱਕ ਘੰਟੇ ਦਾ ਟਾਈਮ ਥਾ ਮੇਰੀ, ਡੇਢ ਘੰਟਾ ਉਸਦੇ ਨਾਲ ਮੀਟਿੰਗ ਹੋਈ। ਉਹ ਕਹਿੰਦੇ ਵੀ ਇਹ ਪ੍ਰੋਗਰਾਮ ਨਾਲ ਬਿਜ਼ਨਸ ਲਾਇਸੈਂਸ ਇਸ਼ੂ ਕਰੋਗੇ? ਉਹ ਕਹਿੰਦੇ ਅਸੀਂ ਬਿਜ਼ਨਸ ਤਾਂ ਕੋਈ ਵੀ ਕਿਸੇ ਕੇ ਬਿਜ਼ਨਸ ਤੱਕ ਘੁਸ ਕੇ ਚੈੱਕ ਕਰ ਸਕਦੇ ਬਿਜ਼ਨਸ ਨੂੰ, ਜੇ ਬਿਜ਼ਨਸ ਹੈ ਮੰਨ ਲਓ ਕੋਈ ਰੈਸਟੋਰੈਂਟ ਹੈ। ਉਹ ਕਹਿੰਦੇ ਅਗਰ ਪ੍ਰੋਪਰਟੀ ਸਟੈਂਡਰਡ ਮੈਂਟੇਨ ਨਹੀਂ ਹੈ, ਸਾਨੂੰ ਪਤਾ ਵੀ ਇੱਥੇ ਜੋ ਫਾਇਰ ਕੋਡ ਹੈ ਉਸਦਾ ਵਾਇਲੇਸ਼ਨ ਹੈ, ਤੁਸੀਂ ਜਾ ਕੇ ਉੱਥੇ ਚੈੱਕ ਕਰ ਸਕਦੇ ਹੈ। ਮੈਂ ਉਹਨੂੰ ਕਿਹਾ ਵੀ ਵਿਦਆਊਟ ਨੋਟਿਸ ਤੁਸੀਂ ਜਾ ਹੀ ਨਹੀਂ ਸਕਦੇ, ਕਿਉਂਕਿ ਅਗਰ ਜੋ ਪ੍ਰੋਪਰਟੀ ਓਨਰ ਹੈ ਉਸਨੇ ਵੀ ਅਗਰ ਟੈਨੈਂਟ ਉੱਥੇ ਰਹਿੰਦਾ ਤਾਂ ਟਾਈਮ ਲੈਣਾ ਪੈਂਦਾ। ਤੁਸੀਂ ਕਿਸ ਤਰ੍ਹਾਂ ਸੋਚ ਸਕਦੇ ਹੋ ਕਿ ਇਹ ਤਾਂ ਦੇਸ਼ ਦੇ ਅੰਦਰ ਘਰ ਘੁਸ ਸਕਦੇ, ਤੁਸੀਂ ਨਹੀਂ ਘੁਸ ਸਕਦੇ। ਇਹ ਜੋ ਟੈਨੈਂਸੀ ਐਕਟ ਹੈ ਉਸਨੂੰ ਵਾਇਲੇਟ ਕਰਦਾ ਹੈ, ਤਾਂ ਤੁਸੀਂ ਨਹੀਂ ਜਾ ਸਕਦੇ। ਉਹ ਕਹਿੰਦੇ ਨਹੀਂ ਅਸੀਂ ਜਾ ਸਕਦੇ, ਮੈਨੂੰ ਕਿਹਾ ਤੁਸੀਂ ਨਹੀਂ ਜਾ ਸਕਦੇ, ਲੇਕਿਨ ਤੁਹਾਨੂੰ ਇਹ ਕਹਿੰਦਾ ਲੀਗਲੀ ਉਹ ਨਹੀਂ ਜਾ ਸਕਦੇ, ਖੁਦ ਐਡਮਿਟ ਕਰਦੇ ਅਸੀਂ ਨਹੀਂ ਜਾ ਕੇ ਅੰਦਰ ਜਾ ਕੇ ਚੈੱਕ ਕਰਦੇ ਜਦ ਤੱਕ ਸਾਨੂੰ ਕੰਸੈਂਟ ਨਹੀਂ ਮਿਲੂਗੀ।
ਹਾਂਜੀ
ਠੀਕ ਹੈ ਨਾ, ਇਹ ਬਿਜ਼ਨਸ ਨਹੀਂ ਆ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਅਗਰ ਇਹਨੂੰ ਬਿਜ਼ਨਸ ਸਮਝਦੇ ਹੋ, ਤੁਸੀਂ ਸਾਨੂੰ ਬਿਜ਼ਨਸ ਲਾਇਸੈਂਸ ਦਿੰਦੇ ਹੋ, ਫਿਰ ਸਾਨੂੰ ਰਾਈਟ ਦਿਓ ਕਿ ਅਗਰ ਸਾਡਾ ਕੋਈ ਰੈਂਟ ਨਹੀਂ ਦਿੰਦਾ ਪੈਣਾ ਤਾਂ ਅਸੀਂ ਇਸ ਨਾਲ ਵਿਦਆਊਟ ਨੋਟਿਸ ਕੱਢ ਸਕਦੇ ਹਾਂ। ਜੈਸੇ ਮੰਨ ਲਓ ਆਪਣੇ ਡੈਨਿਸ ਕਹਿੰਦੇ ਉਹ ਕਹਿੰਦੇ ਵੀ ਮੇਰਾ ਰੈਸਟੋਰੈਂਟ ਹੈ ਉੱਥੇ, ਮੈਂ ਚਾਹੁੰਦਾ ਵੀ ਵਧੀਆ ਲੋਕ ਆਓ ਉੱਥੇ, ਅਗਰ ਉੱਥੇ ਕੋਈ ਬੰਦਾ ਉੱਥੇ ਆ ਕੇ ਵਾਸਤੇ ਮੰਨ ਲਓ ਮਿਸਬਿਹੇਵ ਕਰਦਾ ਹੈ ਜਾਂ ਬਿਲ ਪੇ ਨਹੀਂ ਕਰਦਾ, ਤਾਂ ਤੁਸੀਂ ਕੱਢ ਸਕਦੇ ਨਾ ਉਹਨੂੰ।
ਹਾਂਜੀ
ਸਾਡੇ ਕੋਈ ਰਾਈਟ ਨਹੀਂ ਹੈ, ਹੋਮ ਓਨਰ ਕੋਈ ਰਾਈਟ ਨਹੀਂ ਹੈ। ਅਗਰ ਕਮਰਸ਼ੀਅਲ ਮੰਨਦੇ ਤਾਂ ਇਸ ਨੂੰ ਕਮਰਸ਼ੀਅਲ ਕਰੋ,
ਫਿਰ ਤਾਂ ਲੈਂਡਲੋਰਡ ਕਹੂਗਾ ਮੈਨੂੰ ਐਚ ਐਸ ਟੀ ਵੀ ਦਿਓ ਜੀ, ਟੀਐਮਆਈ ਵੀ ਹੋਊਗੀ, ਟੈਕਸ ਮੇਨਟੇਨੈਂਸ ਤਾਂ ਨਹੀਂ
ਹੋਣੀ। ਇਹ ਜੋ ਚੀਜ਼ ਹੈ ਨਾ, ਇਹ ਕੰਪਲੀਕੇਟ ਹੋ ਗਈ ਹੋਰ ਜ਼ਿਆਦਾ।
ਹਾਂਜੀ ਹਾਂਜੀ ਬਿਲਕੁਲ,
ਸੋਲਵ ਨਹੀਂ ਹੋਣਾ ਇਸਦਾ ਕੋਈ ਵੀ ਚੀਜ਼, ਇਸ ਤਾਂ ਕੰਪਲੀਕੇਸ਼ਨ ਇੰਨੀ ਆਣੀ ਹੈ, ਤਾਂ ਜੋ ਚੀਜ਼ ਇੰਨੀ ਕੰਪਲੀਕੇਟ ਕਰਦੀ ਹੈ ਕੋਈ ਵੀ ਚੀਜ਼ ਨੂੰ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਔਰ ਬਾਕੀ ਮੈਂ ਤੁਹਾਨੂੰ ਦੱਸਿਆ ਵੀ ਇਸ ਪ੍ਰੋਗਰਾਮ ਦੀ ਲੋੜ ਹੀ ਨਹੀਂ, ਕਿਉਂਕਿ ਇੱਥੇ ਤਾਂ ਵੈਸੇ ਡਿਵੈਲਿੰਗ ਖਾਲੀ ਪਈ ਹੈ, ਖਾਲੀ ਨਹੀਂ ਹੋ ਜਾਣੀ ਹੈ। ਜੋ 1800 ਰੈਂਟ ਮੰਗਦੇ ਹੋ, ਕਦੀ ਸਾਡੇ 1500 ਚੜ ਜਾਓ, ਉਹੀ ਬੜੀ ਗੱਲ ਹੈ, ਟੈਨੈਂਟ ਲੱਭ ਜਾਓ, ਉਹੀ ਬੜੀ ਗੱਲ ਹੈ।
ਤੁਹਾਨੂੰ ਹੁਣ ਕੀ ਲੱਗਦਾ ਇਸ ਵੇਲੇ ਬਈ, ਇਹ ਚਲੋ ਟੈਂਪਰੇਰੀ ਤਾਂ ਇਹਨਾਂ ਨੇ ਪੌਜ਼ ਕੀਤਾ, ਇਹ ਦੁਬਾਰਾ ਲੈ ਕੇ ਆਉਣਗੇ ਜੀ ਕਿ ਨਹੀਂ?
ਦੇਖੋ ਜੀ, ਆਪ ਵੈਡਨੈਸਡੇ ਨੂੰ ਮੈਂ ਜਿੰਨੇ ਵੀ ਆਪਣੇ ਦਰਸ਼ਕ ਹੈ ਉਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਵੀ ਇਸ ਵੈਡਨੈਸਡੇ ਨੂੰ 31 ਜਨਵਰੀ ਨੂੰ ਸਿਟੀ ਆਫ ਬਰੈਂਪਟਨ ਕਾ ਜੋ ਸਿਟੀ ਹਾਲ ਹੈ ਉੱਥੇ ਅਸੀਂ ਡੈਲੀਗੇਸ਼ਨ ਲੈ ਕੇ ਜਾਣ ਲੱਗੇ ਹਾਂ। ਤੋ ਅਸੀਂ ਜਿੰਨੇ ਵੀ ਬਰੈਂਟੋਨੀਨ ਹੈ ਜੋ ਇਸ ਪ੍ਰੋਗਰਾਮ ਨੂੰ ਸੁਣਦੇ ਹੈ, ਤੁਸੀਂ ਖੁਦ ਜਾ ਸਕਦੇ ਹੋ, ਜਾਂ ਤੁਹਾਡਾ ਕੋਈ ਫੈਮਿਲੀ ਮੈਂਬਰ ਜਾ ਸਕਦਾ ਹੈ, ਕੋਈ ਯਾਰ ਮਿੱਤਰ ਜਾ ਸਕਦਾ ਹੈ, ਕੋਈ ਤੁਹਾਡਾ ਰਿਸ਼ਤੇਦਾਰ ਜਾ ਸਕਦਾ ਹੈ। ਤੋ ਤੁਸੀਂ ਇਸ 31 ਤਰੀਕ ਨੂੰ 9:30-10 ਵਜੇ ਤੁਸੀਂ ਸਿਟੀ ਹਾਲ ਪਹੁੰਚਣਾ ਹੈ, ਤਾਂ ਕਿ ਅਸੀਂ ਆਪਣੀ ਆਵਾਜ਼ ਨੂੰ ਹੋਰ ਜ਼ਿਆਦਾ ਸਟਰੋਂਗ, ਸਾਨੂੰ ਉਕਾਰਾ ਭਰਨ ਦਾ ਮੌਕਾ ਮਿਲੂ, ਔਰ ਸਿਟੀ ਆਫ ਬਰੈਂਪਟਨ ਨੂੰ ਅਸੀਂ ਕਹਾਂ ਕਿ ਇਹ ਪ੍ਰੋਗਰਾਮ ਇਸ ਨੂੰ ਅਮੈਂਡ ਕਰਨ ਦੀ ਲੋੜ ਨਹੀਂ ਹੈ, ਅਸੀਂ ਨਹੀਂ ਚਾਹੁੰਦੇ ਇਸ ਪ੍ਰੋਗਰਾਮ ਨੂੰ ਤੁਸੀਂ ਸਕ੍ਰੈਪ ਕਰੋ, ਇਹਨੂੰ ਬੰਦ ਕਰੋ। ਅਗਰ ਤੁਸੀਂ ਲੈ ਕੇ ਆਉਣਾ ਹੈ ਤਾਂ ਤੁਸੀਂ ਹਰ ਵਾਰਡ ਦਾ ਇੱਕ ਇੱਕ ਟਾਊਨ ਹਾਲ ਕਰੋ, ਲੋਕ ਜਿੰਨੇ ਰੈਜੀਡੈਂਟ ਉਹਨਾਂ ਨੂੰ ਇਨਵੋਲਵ ਕਰੋ, ਅਸੀਂ ਇਨਵੋਲਵ ਹੋਵਾਂਗੇ, ਅਸੀਂ ਖੁਦ ਲੋਕਾਂ ਨੂੰ ਮੋਟੀਵੇਟ ਕਰਾਂਗੇ ਵੀ ਆਪਾਂ ਬਰੈਂਪਟਨ ਨੂੰ ਕਿਸ ਤਰ੍ਹਾਂ ਵਧੀਆ ਬਣਾ ਸਕਦੇ, ਆਪਾਂ ਨੂੰ ਕਿਹੜੇ ਰੂਲ ਚਾਹੀਦੇ ਇੱਥੇ, ਕਿਹੜੇ ਨਹੀਂ ਚਾਹੀਦੇ। ਤਾਂ ਅਸੀਂ ਇਸ ਵੈਡਨੈਸ ਨੂੰ ਉੱਥੇ ਉਨ ਕੇ ਨਾਲ ਆਪਣੀ ਜੋ ਆਵਾਜ਼ ਹੈ ਉਹਨੂੰ ਬੁਲੰਦ ਕਰਨ ਵਾਸਤੇ ਚੱਲੇ ਹਾਂ, ਤਾਂ ਕਿ ਅਸੀਂ ਇਹ ਕਹਾਂਗੇ ਵੀ ਸਾਨੂੰ ਮੋਡੀਫਿਕੇਸ਼ਨ ਦੀ ਲੋੜ ਨਹੀਂ ਹੈ, ਕਿਉਂਕਿ ਮੋਡੀਫਿਕੇਸ਼ਨ ਕੁਛ ਕੋਈ ਸੋਲੂਸ਼ਨ ਨਹੀਂ ਹੈ ਮੋਡੀਫਿਕੇਸ਼ਨ, ਕਿ ਤੁਸੀਂ ਕਹਿੰਦੇ ਚਲੋ ਜੀ ਅਸੀਂ ਤਾਂ ਲਾਣਾ ਐਕਚੁਲੀ ਸੰਗੀਤ ਬਾਜੀ ਇਹ ਚੱਕਰ ਹੋ ਗਿਆ ਅੱਜ ਕਿ ਉਹ ਕਹਿੰਦੇ ਨੇ ਵੀ ਮੈਂ ਨਾ ਮਾਨੂੰ,
ਹਾਂਜੀ
ਇਹਨਾਂ ਨੂੰ ਇਹ ਪਤਾ ਲੱਗਿਆ ਵੀ ਪ੍ਰੋਗਰਾਮ ਵਧੀਆ ਨਹੀਂ ਹੈ, ਇਸਕਾ ਕੋਈ ਬੈਟਰਮੈਂਟ ਨਹੀਂ ਹੈ, ਲੇਕਿਨ ਇਹ ਕਹਿੰਦੇ ਵੀ ਸਾਡੀ ਤਾਂ ਈਗੋ ਹੋ ਗਈ, ਅਬ ਅਸੀਂ ਚੇਂਜ ਸਾਡੇ ਤੋਂ ਜੋ ਮਰਜ਼ੀ ਕਰਾ ਲਓ ਲੇਕਿਨ ਪਿੱਛੇ ਨਹੀਂ ਹਟਾਂਗੇ ਆਪਾਂ। ਤੋ ਇੱਕ ਦੋ ਕੌਂਸਲਰ ਦਾ ਮੈਂ ਇੰਟਰਵਿਊ ਸੁਣਿਆ ਸੀ, ਉਹ ਕਹਿੰਦੇ ਜੀ ਅਸੀਂ ਚੇਂਜ ਕਰ ਦਾਂਗੇ ਲੇਕਿਨ ਅਸੀਂ ਵਾਪਿਸ ਨਹੀਂ ਲਿਆਵਾਂਗੇ, ਕਿਉਂ ਨਹੀਂ ਗਈ ਜੇ ਪ੍ਰੋਗਰਾਮ ਵਧੀਆ ਨਹੀਂ ਹੈ, ਇਸੇ ਵੇਸਟੇਜ ਆਫ ਟੈਕਸ ਮੇਅਰ ਮਨੀ, ਤਾਂ ਤੁਸੀਂ ਕਿਉਂ ਨਹੀਂ ਵਾਪਿਸ ਲਿਆਓਗੇ ਇਸ ਚੀਜ਼ ਨੂੰ? ਆ ਪਿੱਛੇ ਸੀ ਆਪਣਾ ਦੇਖ ਲਓ ਆਪਣਾ ਪ੍ਰੋਵਿੰਸ਼ਲ ਗੌਰਮੈਂਟ ਸੀ ਆਪਣਾ ਡਗ ਫੋਰਡ ਜੀ ਦੀ, ਜੋ ਆਪਣਾ ਇਹ ਜੋ ਪੀਲ ਰੀਜਨ ਦਾ ਸੈਪਰੇਸ਼ਨ ਥਾ ਉਹਨਾਂ ਨੇ ਪਹਿਲੇ ਕੀਤਾ ਸੀ ਨਾ,
ਹਾਂਜੀ ਹਾਂਜੀ
ਵਾਪਸ 25 ਤਾਂ ਹੋ ਜਾਣਾ ਹੈ, ਤਾਂ ਉਹਨਾਂ ਨੇ ਵੀ ਵਾਪਸ ਯੂਟਰਨ ਲੈ ਲਈ, ਉਹ ਕਹਿੰਦੇ ਵੀ ਕੋਈ ਚੀਜ਼ ਕੋਈ ਸਟੈਪ ਗਲਤ ਹੋਣਾ ਉਹਨੂੰ ਵਾਪਸ ਲੈਣ ਤੇ ਕੋਈ ਨੁਕਸਾਨ ਨਹੀਂ ਹੁੰਦਾ,
ਫੈਡਰਲ ਗਵਰਨਮੈਂਟ ਨੇ ਵੀ ਯੂ ਕੱਟ ਹੀ ਲਿਆ ਜੀ ਹੁਣ ਇਮੀਗ੍ਰੇਸ਼ਨ ਵਾਲੇ ਮਸਲੇ ਤੇ,
ਹਾਂ ਇਮੀਗ੍ਰੇਸ਼ਨ ਹੱਥ ਲਿੱਤਾ, ਉੱਥੇ ਈਗੋ ਨਹੀਂ ਹੁੰਦੀ ਕੋਈ ਵੀ, ਈਗੋ ਨਹੀਂ ਹੋਣੀ ਚਾਹੀਦੀ। ਸਿਟੀ ਆਫ ਜੋ ਸਿਟੀ ਕਾਉਂਸਲ ਹੈ ਉਸਨੇ ਬੈਸਟ ਇੰਟਰਸਟ ਜੋ ਰੈਜੀਡੈਂਟ ਕੇ ਉਸਦੇ ਹਿਸਾਬ ਸੇ ਕੰਮ ਕਰਨਾ ਚਾਹੀਦਾ, ਔਰ ਇਹ ਸਹੀ ਨਹੀਂ ਹੈ। ਇੰਨੇ ਲੋਕ ਕਹਿੰਦੇ ਹੈ 6000 ਲੋਕਾਂ ਨੇ ਸਾਈਨ ਕੀਤੇ ਹੈ ਔਰ ਵਿਦਆਊਟ ਕੰਸਲਟੇਸ਼ਨ ਲਾਗੂ ਕੀਤਾ, ਤਾਂ ਇਹਨਾਂ ਨੇ ਇੱਕ ਵਾਰ ਯੂਟਰਨ ਲੈਣਾ ਚਾਹੀਦਾ ਔਰ ਫਿਰ ਆਪਾਂ ਮਿਲ ਜੁਲ ਕੇ ਬੈਠ ਕੇ ਆਪਾਂ ਦੇਖਣਾ ਚਾਹੀਦਾ ਵੀ ਆਪਾਂ ਕਿਸ ਤਰ੍ਹਾਂ ਬਰੈਂਟ ਨੂੰ ਵਧੀਆ ਬਣਾ ਸਕਦੇ ਹਾਂ, ਕਿਹੜੀ ਹੋਰ ਚੀਜ਼ ਕਰਨ ਵਾਲੀ ਹੈ। ਹੈਲਥ ਕੇਅਰ ਇੱਥੇ ਐਮਰਜੈਂਸੀ ਤਾਂ ਹੈ, ਐਜੂਕੇਸ਼ਨ ਕਾ ਕੋਈ ਇੱਥੇ ਨਹੀਂ, ਕੋਈ ਵਧੀਆ ਯੂਨੀਵਰਸਿਟੀ ਨਹੀਂ ਹੈ, ਆਪਾਂ ਕਿੰਨੇ ਪੈਸੇ ਆਪਾਂ ਬਾਹਰ ਲਗਾਉਂਦੇ ਹਾਂ ਬੱਚਿਆਂ ਦੀ ਪੜ੍ਹਾਈ ਕਾ ਤੋਂ ਲਗਾਉਂਦੇ ਹਾਂ ਰਹਿਣ ਵਾਸਤੇ ਲਗਾਉਂਦੇ ਹਾਂ, ਉਹਨਾਂ ਇੰਸ਼ੋਰੈਂਸ ਭਰਦੇ ਹਾਂ, ਉੱਥੇ ਉਨਕੇ ਫੂਡ ਐਕਸਪੈਂਸਿਸ ਹੁੰਦੇ, ਆਪਾਂ ਤਾਂ ਕੰਮ ਕਰ ਕਰਕੇ ਮਰ ਜਾਂਦੇ ਹਾਂ। ਤਾਂ ਆਪਣੇ ਵਾਸਤੇ ਆਪਾਂ ਨੂੰ ਇੱਥੇ ਹੀ ਆਪਣੇ ਬੈਸਟ ਸ਼ਹਿਰ 'ਚ ਬਰੈਂਪਟਨ ਸ਼ਹਿਰ 'ਚ ਸਾਨੂੰ ਵਧੀਆ ਫੈਸਿਲਿਟੀ ਚਾਹੀਦੀ, ਉਹ ਸਾਰੀ ਆਪਣੀ ਜੋ ਲੋੜ ਹੈ ਉਹ ਇੱਥੇ ਹੀ ਪੂਰੀ ਹੋਣੀ ਚਾਹੀਦੀ ਆਪਣੇ ਬੱਚਿਆਂ ਦੀ। ਤਾਂ ਅਸੀਂ ਇਹ ਕਹਿੰਦੇ ਵੀ ਸਿਟੀ ਬਰੈਂਪਟਨ ਨਾਲ ਅਸੀਂ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ, ਲੇਕਿਨ ਇਹ ਹੋਣਾ ਚਾਹੀਦਾ ਕਿ ਬਸ ਇਸ ਤਰ੍ਹਾਂ ਇਹਨੂੰ ਬੈਟਰ ਕਰ ਸਕਦੇ ਹਾਂ।
ਬਿਲਕੁਲ ਜੀ, ਤੁਸੀਂ ਡਾਕਟਰ ਸਾਹਿਬ ਆਪਣਾ ਨੰਬਰ ਦੇ ਜੋ ਇੱਕ ਵਾਰੀ, ਤੇ ਜੇ ਕਿਸੇ ਸਰੋਤੇ ਨੇ ਗੱਲਬਾਤ ਕਰਨੀ ਹੋਵੇ, ਤੁਹਾਨੂੰ ਕੋਈ ਕੁਐਸਚਨ ਕਰਨਾ ਹੋਵੇ ਸਿੱਧਾ ਕਰ ਸਕਦਾ ਜੀ।
ਤਨਵੀਰ ਜੀ ਬੜਾ ਸੌਖਾ ਸਾ ਨੰਬਰ ਹੈ, 6479999951, ਜੈਸੇ ਆਪਣੇ ਬਰੈਂਪਟਨ ਚ ਹਾਈ 50 ਹੈ ਨਾ, ਉਸਮੇ ਇੱਕ ਐਡ ਕਰ ਦੋ 51 ਹੋ ਜਾਂਦਾ, ਉਹ 647-999-9951 ਜੀ, ਇਹ ਸੌਖਾ ਸਾ ਨੰਬਰ।
ਮਿਹਰਬਾਨੀ,
ਕਿਸੇ ਵੀ ਟਾਈਮ ਕਾਲ ਕਰ ਸਕਦੇ ਹੈ, ਮੈਨੂੰ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਅਸੀਂ ਪਟੀਸ਼ਨ ਦਾ ਲਿੰਕ ਭੇਜ ਸਕਦੇ ਹਾਂ, ਔਰ ਜਿੰਨੇ ਜਿੰਨੇ ਮੈਂ ਇੱਕ ਰਿਕੁਐਸਟ ਕਰਨਾ ਚਾਹੂੰਗਾ ਵੀ ਜਿੰਨੇ ਵੀ ਸਰੋਤੇ ਸੁਣਦੇ ਹੈ, ਪਲੀਜ਼ ਜੋ ਪਟੀਸ਼ਨ ਹੈ, ਤੁਸੀਂ ਪਟੀਸ਼ਨ ਦਾ ਨਾਮ ਹੈ change.org ਪੇ ਤੁਸੀਂ ਜਾਓਗੇ ਨਾ, change.org, ਤੋ ਉੱਥੇ ਇੱਕ ਪਟੀਸ਼ਨ ਦਾ ਨਾਮ ਹੈ ਹੋਲਟ ਇੰਪਲੀਮੈਂਟੇਸ਼ਨ ਆਫ ਰੈਂਟਲ ਰੈਜੀਡੈਂਸ਼ੀਅਲ ਰੈਂਟਲ ਲਾਇਸੈਂਸ ਇਨ ਬਰੈਂਪਟਨ, ਤੁਸੀਂ ਉੱਥੇ ਜਾ ਕੇ ਉਹਨੂੰ ਸਾਈਨ ਕਰੋ, ਆਪਣੇ ਜਿੰਨੇ ਯਾਰ ਮਿੱਤਰ ਉਹਨਾਂ ਨੂੰ ਭੇਜੋ, ਤਾਂ ਕਿ ਆਪਾਂ ਜਿੰਨਾ ਤੇ ਜਿੰਨਾ ਨੰਬਰ ਦੇਖੋ, ਸਟਰੋਂਗ ਵਾਇਸ ਆਲਵੇਜ ਕਾਮ ਆਉਂਦੀ ਹੈ ਜੀ, ਵਰਕ ਕਰਦੀ ਹੈ, ਇਫੈਕਟ ਤਾਂ ਹੀ ਹੁੰਦਾ ਜਦ ਸਟਰੋਂਗ ਵਾਇਸ ਹੁੰਦੀ ਹੈ। ਕੱਲਾ ਤੁਸੀਂ ਮੈਂ ਨਹੀਂ ਕਰ ਸਕਦਾ, ਚਰਨਜੀਤ ਭਾਈ ਤੁਸੀਂ ਨਹੀਂ ਕਰਦੇ, ਕੱਲੇ ਆਪਣਾ ਕੋਈ ਸਰੋਤਾ ਨਹੀਂ ਕਰ ਸਕਦਾ, ਜੇ ਮਿਲ ਕੇ ਕੋਈ ਚੀਜ਼ ਕਰਦੇ ਹੈ ਨਾ, ਉਹ ਜ਼ਰੂਰ ਉਸਕਾ
ਧੰਨਵਾਦ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਮਾਂ ਕੱਢਿਆ, ਮਿਹਰਬਾਨੀ। ਇੱਕ ਕਾਲਰ ਸਾਡੇ ਨਾਲ ਨੇ ਸ਼ਾਇਦ, ਨਿਗਾ ਸਵਾਗਤ ਜੀ ਤੁਹਾਡਾ।
ਚਰਨਜੀਤ ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਬਸ ਇੱਕੋ ਜੀ ਆਪਣੇ ਗੱਲ ਕਰਨੀ ਸੀ ਵੀ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਨਾ ਜੀ, ਇਹਦੇ ਵਿੱਚ ਇਹਨਾਂ ਨੇ ਜਿਹੜਾ ਇੱਕ ਕਾਲਮ ਹੈ ਉਹ ਪ੍ਰੋਵਿੰਸ਼ੀਅਲ ਗੌਰਮੈਂਟ ਦੇ ਰੂਲਸ ਦੇ ਖਿਲਾਫ ਹੈ ਵੀ
ਰੈਂਟਲ ਲਾਇਸੈਂਸ ਦੇ ਵਿੱਚ।
ਹਾਂਜੀ, ਵੀ ਜਿਹੜਾ ਜਿਹੜਾ ਇੰਸਪੈਕਟਰ ਆ ਕਿਸੇ ਟਾਈਮ ਵੀ ਪ੍ਰੋਪਰਟੀ ਦੇ ਵਿੱਚ ਵਿਦਆਊਟ ਨੋਟਿਸ ਦਿੱਤੇ ਐਂਟਰ ਕਰ ਸਕਦਾ। ਜਿਹੜਾ ਇਹ ਐਗਰੀਮੈਂਟ ਹੈਗਾ ਉਹ ਲੈਂਡ ਲਾਰਡ ਤੇ ਸਿਟੀ ਦੇ ਨਾਲ ਹੈ। ਜੇ ਉੱਥੇ ਟੈਨਟ ਰਹਿੰਦੇ ਟੈਨਟ ਕਹਿੰਦੇ ਹੋਊਗਾ ਜੀ ਅਸੀਂ ਅੰਦਰ ਐਂਟਰ ਕਰਨ ਦਿੰਦੇ,
ਉਹ ਟੈਨੈਂਟ ਲੈਂਡ ਲਾਰਡ ਤੇ ਟੈਨੈਂਟ ਬੋਰਡ ਆ ਉਹਦੇ ਨਾਲ ਵੀ ਕੰਫਲਿਕਟ ਆ ਗਿਆ ਉਹਦਾ, ਹੈਨਾ।
ਨਹੀਂ ਆਪਣੇ ਨਾ ਦੇਖੋ ਜੇ ਇਨ ਕੇਸ ਆਪਾਂ ਜੋ ਇਹਨਾਂ ਨੇ ਰੂਲ ਲਿਆਂਦਾ ਆਪਾਂ ਇਹਦੇ ਤੇ ਸਾਰੇ ਆਪਾਂ ਟਿਕ ਮਾਰ ਕਰਕੇ ਰਜਿਸਟਰ ਕਰਾ ਵੀ ਦਿੰਦੇ ਆ, ਉਹਦੇ ਵਿੱਚ ਜਿਹੜਾ ਐਗਰੀਮੈਂਟ ਆ ਉਹ ਲੈਂਡ ਲਾਰਡ ਦਾ ਤੇ ਸਿਟੀ ਦਾ, ਟੈਨੈਂਟ ਤੇ ਸਿਟੀ ਦਾ ਐਗਰੀਮੈਂਟ ਨੀ ਹੈਗਾ ਜੀ। ਕੱਲ ਨੂੰ ਟੈਨੈਂਟ ਕਹੋ ਜੀ ਮੈਂ ਅੰਦਰ ਐਂਟਰ ਨੀ ਕਰਨ ਦਾ ਕਰਨਾ, ਕੁਛ ਕਰਨਾ
ਲੈਂਡ ਵਾਇਡ ਹੋ ਜੂਗਾ, ਬਿਲਕੁਲ।
ਹਾਂਜੀ ਹਾਂਜੀ, ਇਹ ਪ੍ਰੋਵਿੰਸ਼ੀਅਲ ਗੌਰਮੈਂਟ ਦੇ ਉਸਦੇ ਨਾਲ ਆ, ਕਿਉਂਕਿ ਜਿਹੜੇ ਕੋਈ ਵੀ ਹੁੰਦਾ ਉਹ ਤੁਹਾਡੀ ਪ੍ਰੋਪਰਟੀ ਤੇ ਆ ਸਕਦਾ, ਪ੍ਰੋਪਰਟੀ ਦੇ ਪਿੱਛੇ ਮਤਲਬ ਬੈਕਯਾਰਡ ਜਾ ਸਕਦਾ, ਫਰੰਟ ਤੇ ਜਾ ਸਕਦਾ, ਪ੍ਰੋਪਰਟੀ ਚ ਐਂਟਰ ਨਹੀਂ ਕਰ ਸਕਦਾ ਜੀ ਉਹ।
ਤੁਸੀਂ ਬਿਲਕੁਲ ਠੀਕ ਹੈ, ਨਾ ਕੀ ਹੈ ਵੀਰ ਜੀ ਤੁਹਾਡਾ?
ਤੁਹਾਡਾ ਛੋਟਾ ਵੀਰ ਜਸਵੀਰ ਮਾਂਗੜ ਜੀ।
ਉਹ ਮਾਂਗੜ ਸਾਹਿਬ, ਹਾਂਜੀ ਮੈਂ ਕਿਹਾ ਮੈਨੂੰ ਆਵਾਜ਼ ਨਾ ਥੋੜੀ ਜੀ ਰੇਡੀਓ ਤੇ ਥੋੜ ਲੈ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਮਿਹਰਬਾਨੀ ਬਹੁਤ ਬਹੁਤ। ਇਹ ਜੀ ਪਹਿਲਾਂ ਵੀ ਇਹ ਮੇਰਾ ਖਿਆਲ 3-4 ਸਾਲ ਪਹਿਲਾਂ ਦੀ ਗੱਲ ਆ, ਸਿਟੀ ਵਾਲੇ ਨੇ ਪਹਿਲਾਂ ਵੀ ਮਿਨਿਸਟਰ ਨੂੰ ਅਪਰੋਚ ਕੀਤਾ ਸੀ ਤੇ ਮਿਨਿਸਟਰ ਨੇ ਫਿਰ ਇਹਨਾਂ ਨੂੰ ਨਾ ਪੰਜਾਬੀ ਜੀ ਨੂੰ ਕਹਿੰਦੇ ਇੱਕ ਤਰੀਕੇ ਨਾਲ ਭਜਾਤਾ ਸੀਗਾ ਵੀ ਤੁਸੀਂ ਬਿਨਾਂ ਨੋਟਿਸ ਦਿੱਤਿਆਂ ਤੁਸੀਂ ਕਿਵੇਂ ਕਿਸੇ ਦੇ ਘਰੇ ਐਂਟਰ ਕਰ ਸਕਦੇ ਹੋ, ਵਿਦਆਊਟ ਗਿਵਿੰਗ ਨੋਟਿਸ ਤੁਸੀਂ ਐਂਟਰ ਨਹੀਂ ਕਰ ਸਕਦੇ। ਇੱਥੇ ਸਿਟੀ ਦੇ ਉੱਤੇ ਕੇਸ ਹੋਣਗੇ ਤੇ ਸਿਟੀ ਜਿਹੜਾ ਵਕੀਲ ਕਰੂ ਤੇ ਉਹਦੀ ਫੀਸ ਆ ਜਿਹੜੀ ਉਹ ਟੈਕਸਪੇਅਰ ਦੀ ਮਨੀ ਦੇ ਵਿੱਚ ਜਾਊਗੀ, ਸਿੱਧੀ ਜੀ ਗੱਲ ਆ ਜੀ। ਆਪਾਂ ਛੋਟੀ ਜੀ ਬ੍ਰੇਕ ਲੈ ਲਈਏ, ਫਿਰ ਆਪਾਂ ਇਹਨੂੰ ਹੋਰ ਅੱਗੇ ਇਸੇ ਵਿਸ਼ੇ ਤੇ ਹੋਰ ਗੱਲਾਂ ਕਰਾਂਗੇ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ
ਡਿਪੂ ਕਾਲ 310-9711
310-9711 ਪੀਜ਼ਾ ਡਿਪੂ ਦਾ ਪੀਜ਼ਾ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-801-0478 ਸਰਵਲੋਕ ਕੰਸਟਰਕਸ਼ਨ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400
ਇੱਕ ਵਾਰੀ ਫਿਰ ਨਿਗਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ। ਆਸਰਾ ਲਾਇਡਸ ਵਾਲੇ ਅਮਨਦੀਪ ਕਪਿਲਾ ਜੀ ਸਪਾਂਸਰ ਕਰਦੇ ਨੇ। ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਦੇ ਉੱਤੇ ਉਨ੍ਹਾਂ ਦਾ ਆਫਿਸ ਆ, ਸਿਰਫ ਰੀਅਲ ਅਸਟੇਟ ਕਲੋਜ਼ਿੰਗਸ ਦਾ ਕੰਮ ਹੀ ਕਰਦੇ ਨੇ ਉਹ। ਤੁਸੀਂ ਕੋਈ ਪ੍ਰਾਪਰਟੀ ਖਰੀਦੀ ਵੇਚੀ ਹੈ ਤੇ ਤੁਸੀਂ ਇਨ੍ਹਾਂ ਨਾਲ ਤਾਲਮੇਲ ਕਰ ਲਿਓ ਜੀ, ਤੇ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਆਊਗੀ। ਆਮ ਕਰਕੇ ਦੇਖਿਆ ਜਾਂਦਾ ਕਲੋਜ਼ਿੰਗ ਵਾਲੇ ਦਿਨ ਨਾ ਲੋਕਾਂ ਨੂੰ ਕਾਫੀ ਪ੍ਰੋਬਲਮਸ ਆਉਂਦੀਆਂ ਨੇ, ਕਈ ਵਾਰੀ ਕਲੋਜ਼ਿੰਗ ਵੀ ਰੁਕ ਜਾਂਦੀ ਹੈ। ਲਾਇਰ ਦਾ ਠੀਕ ਸਟੈਂਡ ਲੈਣਾ ਮਤਲਬ ਬਣਦਾ ਉਸ ਟਾਈਮ, ਪਰ ਕਈ ਵਾਰੀ ਕੋਈ ਪ੍ਰੋਬਲਮ ਹੀ ਇਹੋ ਜਿਹੀ ਆ ਜਾਂਦੀ ਹੈ। ਬਈ ਲਾਇਰ ਟੈਕਲ ਨਹੀਂ ਕਰ ਸਕਦਾ ਜਿਹਦੇ ਨਾਲ ਤੁਹਾਡੀ ਕਲੋਜ਼ਿੰਗ ਰੁਕ ਜਾਂਦੀ ਹੈ, ਪੈਨਲਟੀਜ਼ ਵਗੈਰਾ ਪੈ ਸਕਦੀਆਂ ਹੁੰਦੀਆਂ, ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਵੀ ਸਮਾਨ ਦਾ ਟਰੱਕ ਲੱਦ ਕੇ ਖੜਿਆ ਹੁੰਦਾ ਸੈਲਰ ਜਾਣ ਵਾਸਤੇ ਤੇ ਬਾਇਰ ਆਉਣ ਵਾਸਤੇ, ਜੇ ਕਲੋਜ਼ਿੰਗ ਰੁਕ ਜੇ ਤਾਂ ਫਿਰ ਆਪੇ ਹੀ ਅੰਦਾਜ਼ਾ ਲਾ ਲਓ ਜੀ ਤੁਸੀਂ। 905-456-5020 ਆਸਰਾ ਲਾਇਰਸ ਦਾ ਨੰਬਰ ਹੈਗਾ, ਜ਼ਰੂਰ ਤਾਲਮੇਲ ਕਰ ਲਿਓ ਤੁਸੀਂ। ਤੇ ਇੱਕ ਸਾਡੇ ਅੱਜ ਦੇ ਸਪਾਂਸਰ ਨੇ ਜੀ ਰਾਜਪਾਲ ਬਰਾੜ, ਇਹ ਫਾਈਨੈਂਸ਼ੀਅਲ ਐਡਵਾਈਜ਼ਰ ਨੇ ਜੀ। ਤੁਹਾਡੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਹੈ ਤਾਂ ਕਰਦੇ ਹੀ ਕਰਦੇ ਨੇ, ਪਰ ਨਾਲ ਦੀ ਨਾਲ ਤੁਹਾਡੇ ਫੰਡਸ ਕਿਤੇ ਇਹੋ ਜਿਹੀ ਜਗ੍ਹਾ ਇਨਵੈਸਟ ਕਰਦੇ ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ, ਬਹੁਤ ਸੋਹਣੀ ਗਰੋਥ। ਤੇ ਤੁਸੀਂ ਫਿਰ ਰਾਜਪਾਲ ਬਰਾੜ ਨਾਲ ਸੰਪਰਕ ਕਰ ਲਿਓ, ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਓ, ਅਜੇ ਸਾਲ ਦੀ ਸ਼ੁਰੂਆਤ ਆ, ਕਿਵੇਂ ਤੁਸੀਂ ਆਪਣੇ ਮਿਹਨਤ ਨਾਲ ਜੁੜੇ ਹੋਏ ਪੈਸਿਆਂ ਤੋਂ ਵਧੀਆ ਰਿਟਰਨ ਲੈਣੀ ਆ। 416-917-1456 ਇਹਨਾਂ ਦਾ ਨੰਬਰ, 416-917-1456। ਦੇਖੋ ਆਪਾਂ ਨੂੰ ਤਾਂ ਵਰਡਸ ਦਾ ਪਤਾ ਵੀ ਇੱਕ ਆਰ ਆਰ ਐਸ ਪੀ ਹੁੰਦੀ ਹੈ, ਰਿਟਾਇਰਮੈਂਟ ਪਲਾਨ, ਇੱਕ ਆਰ ਈ ਐਸ ਪੀ ਹੁੰਦੀ ਹੈ, ਇੱਕ ਡੀ ਐਫ ਐਸ ਏ ਹੁੰਦਾ, ਇਹ ਕੰਮ ਕਿਵੇਂ ਕਰਦੇ ਨੇ ਤੇ ਕਿਵੇਂ ਤੁਹਾਨੂੰ ਵਧੀਆ ਪੈਸੇ ਬਣ ਸਕਦਾ, ਇਹ ਫਾਈਨੈਂਸ਼ੀਅਲ ਐਡਵਾਈਜ਼ਰ ਹੀ ਦੱਸ ਸਕਦੇ ਨੇ, 20 ਸਾਲਾਂ ਤੋਂ ਇਸੇ ਖੇਤਰ ਚ ਨੇ ਰਾਜਪਾਲ ਬਰਾੜ। 416-917-1456 ਹੈਗਾ ਜੀ ਇਹਦਾ ਨੰਬਰ। ਬਹੁਤ ਸਾਰੇ ਲੋਕ ਹੁੰਦੇ ਨੇ ਦੋਸਤੋ ਜਿਹੜੇ ਸਿਰਫ ਸੁਪਰਫੀਸ਼ੀਅਲ ਨੌਲੇਜ ਰੱਖਦੇ ਨੇ, ਸਤਹੀ ਨੌਲੇਜ, ਸੁਪਰਫੀਸ਼ੀਅਲ ਨੌਲੇਜ ਨੌਲੇਜ ਵੀ ਨਹੀਂ ਕਹਿ ਸਕਦੇ, ਬਸ ਜੀ ਉਹ ਉੱਤੋਂ ਤੋਂ ਦੇਖਦੇ ਨੇ, ਕਹਿਣਗੇ ਜੀ ਪ੍ਰੋਗਰਾਮ ਬੜਾ ਵਧੀਆ, ਦੇਖੋ ਜੀ ਇਹ ਤਾਂ ਸਾਰੀਆਂ ਬੇਸਮੈਂਟਾਂ ਲੀਗਲ ਹੋਣੀਆਂ ਚਾਹੀਦੀਆਂ ਜੀ, ਇਲੀਗਲ ਬੇਸਮੈਂਟ ਦਾ ਕੰਮ ਹੀ ਕੋਈ ਨਹੀਂ, ਆਏ ਆ ਜੀ ਹੋਏ, ਬਿਲਕੁਲ ਠੀਕ ਆ, ਇਹ ਗੱਲਾਂ ਆਪਦੀ ਥਾਂ ਠੀਕ ਨੇ, ਪਰ ਪ੍ਰੋਬਲਮ ਤਾਂ ਇਹ ਹੈ ਵੀ ਜਿਹੜੀ 6 ਮਹੀਨੇ ਪਹਿਲਾਂ ਵੀ ਲੀਗਲ ਬੇਸਮੈਂਟ ਬਣੀ ਆ, ਜਦੋਂ ਲਾਈਸੈਂਸ ਲੈਣਾ ਉਹਦੀ ਵੀ ਐਸੇ ਇੰਸਪੈਕਸ਼ਨ ਕਰਾਉਣੀ ਆ, ਦੱਸਣ ਮੁਤਾਬਕ ਜਿਵੇਂ ਦੱਸ ਕੇ ਗਏ ਨੇ, ਪਹਿਲਾਂ ਵੀ ਦੱਸ ਕੇ ਗਏ ਨੇ। ESA ਇਲੈਕਟ੍ਰੀਕਲ ਸੇਫਟੀ ਅਥਾਰਟੀ ਦਾ ਸਰਟੀਫਿਕੇਟ ਲੈਣਾ ਪੈਂਦਾ, ਫਿਰ HVAC ਤੁਹਾਡਾ ਸਿਸਟਮ ਠੀਕ ਹੈ ਸਾਰਾ ਹੀਟ ਵਾਲਾ, ਭਾਵੇਂ ਤੁਸੀਂ 6 ਮਹੀਨੇ ਪਹਿਲਾਂ ਨਾਲ ਦੱਸਿਆ ਵੀ ਆਰਕੀਟੈਕਚਰ ਡਰਾਇੰਗਸ ਵਗੈਰਾ ਲੈਣੀਆਂ ਨੇ, ਚਲੋ ਉਹ ਤੁਸੀਂ ਸਾਰਾ ਪੜ੍ਹ ਲਿਓ, ਇੱਕ ਦਿਨ ਪਹਿਲਾਂ ਵੀ ਆ ਕੇ ਬੋਲ ਕੇ ਗਏ ਸੀ। ਹਾਂ ਇੱਕ ਜ਼ਰੂਰ ਆ ਵੀ ਸਿਟੀ ਨੇ ਸਾਲ ਬਾਅਦ ਜਿਹੜੀ ਫੀਸ ਲੈਣੀ ਸੀ ਉਹ ਮਤਲਬ ਉਹ ਜ਼ਰੂਰ ਕਹਿਤਾ ਸੀ ਵੀ ਸਾਲ ਬਾਅਦ ਨਹੀਂ, ਨਵੇਂ 2 ਸਾਲ ਦਾ ਪਾਇਲਟ ਪ੍ਰੋਗਰਾਮ ਆ ਇਹ, ਅੱਧੇ ਸ਼ਹਿਰ ਦੇ ਉੱਤੇ ਆਲਮੋਸਟ 5 ਵਾਰਡਾਂ ਦੇ ਵਿੱਚ ਲਾਗੂ ਹੋਣਾ ਸੀ ਇਹ। ਜਦੋਂ ਮਰਜ਼ੀ ਰੈਂਡਮ ਇੰਸਪੈਕਸ਼ਨ ਦਾ ਮਤਲਬ ਜਦੋਂ ਮਰਜ਼ੀ ਅੰਦਰ ਆ ਜਾ ਸਕਦੇ ਆ। ਇਹ ਜਿਹੜੀ ਮਾਂਗੜ ਸਾਹਿਬ ਹੁਣੇ ਗੱਲ ਕਰਕੇ ਗਏ ਨੇ ਤੇ ਪਹਿਲਾਂ ਡਾਕਟਰ ਆਜ਼ਾਦ ਗੱਲ ਕਰਕੇ ਗਏ ਨੇ, ਇਹ ਗੱਲ ਧਿਆਨ ਦੇਣ ਵਾਲੀ ਆ ਬਈ, ਸਿਟੀ ਨੇ ਲੈਂਡਲੋਰਡ ਨਾਲ ਨੂੰ ਲਾਇਸੈਂਸ ਦੇਤਾ ਤੇ ਉਧਰੋਂ ਟੈਨੈਂਟ ਬੋਰਡ, ਲੈਂਡਲੋਰਡ ਦੇ ਟੈਨੈਂਟ ਬੋਰਡ ਆ ਜਿਹੜਾ ਉਹ ਲੈਂਡਲੋਰਡ ਤੇ ਟੈਨੈਂਟ ਦੇ ਵਿੱਚ ਮਤਲਬ ਦਰਮਿਆਨ ਹੈਗਾ, ਉਹਦੇ ਮੁਤਾਬਕ ਤਾਂ 24 ਘੰਟੇ ਦਾ ਨੋਟਿਸ ਦੇ ਕੇ ਤੁਸੀਂ ਐਂਟਰ ਕਰ ਸਕਦੇ ਅਨਲੈਸ ਕੋਈ ਸੀਰੀਅਸ ਐਮਰਜੈਂਸੀ ਆ। ਜਦੋਂ ਲੈਂਡਲੋਰਡ ਤੇ ਟੈਨੈਂਟ ਦੀ ਖੜਕੀ ਹੁੰਦੀ ਹੈ ਨਾ ਉਦੋਂ ਫਿਰ ਕੋਈ ਵੱਡੀ ਤੋਂ ਵੱਡੀ ਐਮਰਜੈਂਸੀ ਵੀ ਐਮਰਜੈਂਸੀ ਨਹੀਂ ਹੁੰਦੀ ਤੇ ਛੋਟੀ ਤੋਂ ਛੋਟੀ ਐਮਰਜੈਂਸੀ ਨੂੰ ਵੀ ਐਮਰਜੈਂਸੀ ਬਣਾ ਦਿੱਤਾ ਜਾਂਦਾ। ਇੱਕ ਤੁਸੀਂ ਯਾਦ ਕਰਿਓ, ਇੱਕ ਜੱਜ ਸਾਹਿਬ ਦੀ ਨੇ ਰੂਲਿੰਗ ਦਿੱਤੀ ਸੀ ਵੀ ਲੈਂਡਲੋਰਡ ਕਿਤੇ 2-4 ਦਿਨਾਂ ਬਾਅਦ ਵੀ ਅੰਦਰ ਆਇਆ, ਉਹ ਟੈਨੈਂਟ ਨੇ ਕੇਸ ਕਰਤਾ ਸੀ ਵੀ ਚੱਪਲਾਂ ਪਾ ਕੇ ਅੰਦਰ ਆਉਂਦਾ ਸੀ ਤੇ ਮੇਰੀ ਆਸਥਾ ਨੂੰ ਫਰਕ ਪੈਂਦਾ ਸੀਗਾ। ਪਤਾ ਹੀ ਹੁਣ ਤੁਹਾਨੂੰ ਆਸਥਾ ਕਿਹੋ ਜਿਹੀ ਹੁੰਦੀ ਹੈ ਵੀ ਚੱਪਲ ਪਾ ਕੇ ਅੰਦਰ, ਹਾਲਾਂਕਿ ਉਹ ਚੱਪਲ ਪਾ ਕੇ ਗਿਆ ਹੀ ਨਹੀਂ ਸੀ ਅੰਦਰ, ਚੱਪਲਾਂ ਬਾਹਰ, ਮਤਲਬ ਬੜੇ ਛੋਟੇ ਛੋਟੇ ਕੇਸ ਨੂੰ ਨਾ ਵਧਾ ਚੜਾ ਕੇ ਦੇਖਿਆ ਜਾਂਦਾ। ਚਲੋ ਆਪਾਂ ਕਿਸੇ ਦਾ ਪੱਖ ਨਹੀਂ ਲੈਂਦੇ ਇੱਥੇ ਲੈਂਡਲੋਰਡ ਜਾਂ ਟੈਨੈਂਟ ਦਾ, ਉਹ ਫਿਰ ਕਿਸੇ ਦਿਨ ਆਪਾਂ ਡਿਸਕਸ਼ਨ ਕਰਾਂਗੇ ਲੈਂਡਲੋਰਡ ਨੂੰ ਕੀ ਟ੍ਰਬਲਸ ਆਉਂਦੀਆਂ ਤੇ ਟੈਨੈਂਟਸ ਨੂੰ ਕੀ ਪ੍ਰੋਬਲਮ ਆਉਂਦੀਆਂ। ਮੈਂ ਤਾਂ ਇੱਕੋ ਗੱਲ ਕਹਿਣੀ ਆ ਵੀ ਜਿਹੜਾ ਸ਼ਰੀਫ ਬੰਦਾ ਉਹਨੂੰ ਪ੍ਰੋਬਲਮਾਂ ਆਉਂਦੀਆਂ ਤੇ ਜਿਹੜਾ ਬੰਦਾ ਸ਼ੈਤਾਨ ਆ ਇਨਸਾਨ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਤੇ ਕਾਨੂੰਨ ਕਾਨਾਨ ਨੂੰ ਸ਼ੈਤਾਨ ਬੰਦੇ ਸਭ ਮੂਹਰੇ ਲਾ ਕੇ ਰੱਖਦੇ ਨੇ, ਕਾਨੂੰਨ ਨੂੰ ਜੇਬ ਚ ਪਾਈ ਰੱਖਦੇ ਨੇ। ਸ਼ਰੀਫ ਬੰਦਾ ਭਾਵੇਂ ਲੈਂਡਲੋਰਡ ਆ ਭਾਵੇਂ ਟੈਨੈਂਟ ਹੈਗਾ, ਉਹਨੇ ਸਫ਼ਰ ਕਰਨਾ ਹੀ ਕਰਨਾ ਜੀ, ਹੈਨਾ। ਤੇ ਇਹ ਬਿੱਟਰ ਟਰੁੱਥ ਹੈਗਾ। ਤੇ ਹੁਣ ਉਧਰੋਂ ਤਾਂ ਲੈਂਡਲੋਰਡ ਨੇ ਐਗਰੀਮੈਂਟ ਕਰ ਲਿਆ ਇਹ ਲੈਂਟਰ ਲਾਇਸੈਂਸ ਦੇ ਤਹਿਤ, ਉਹਨੇ ਐਗਰੀਮੈਂਟ ਨਹੀਂ ਉਹਨੇ ਅਧਿਕਾਰ ਦੇਤਾ ਸਿਟੀ ਨੂੰ ਜਦੋਂ ਮਰਜ਼ੀ ਜਾ। ਉਧਰੋਂ ਟੈਨੈਂਟ ਬੈਠਾ ਨਾ, ਟੈਨੈਂਟ ਕਿਵੇਂ ਅੰਦਰ ਵੜਨ ਦੇ, ਤੂੰ ਤੇ ਪ੍ਰੋਬਲਮ ਆਊ ਲੈਂਡਲੋਰਡ ਨੂੰ। ਟੈਨੈਂਟ ਕੁਛ ਮਰਜ਼ੀ ਕਰੀ ਜਾਵੇ ਟਿਕਟ ਮਿਲਣੀ ਆ ਲੈਂਡਲੋਰਡ ਨੂੰ, ਤੇ ਸਿਟੀ ਵਾਲੇ ਆਪ ਕਿੰਨੀ ਵਾਰੀ ਗੱਲਾਂ ਕਰਦੇ ਹੁੰਦੇ ਆ, ਇੱਕ ਦਿਨ ਪੂਰਾ ਪ੍ਰੋਗਰਾਮ ਕੀਤਾ ਸੀ, ਸਨੋ ਤਾਂ ਤੁਹਾਡੇ ਦਰਵਾਜ਼ਿਆਂ ਦੇ ਖਿਲਾਰ ਦਿੰਦੇ ਆ। ਚਲੋ ਹੈਰਾਨੀ ਦੀ ਗੱਲ ਹੈ ਵੀ ਇਹ ਤਾਂ ਪ੍ਰੋਬਲਮ ਆ, ਚਲੋ ਰਹਿਣੀ ਆਪਾਂ ਆਉਂਦੇ ਸਮੇਂ ਚ ਵੀ ਡਿਸਕਸ ਕਰੀ ਜਾਵਾਂਗੇ। ਮੈਨੂੰ ਇਸ ਗੱਲ ਦੀ ਹੈਰਾਨੀ ਆ ਬਈ, ਜਦੋਂ ਇੱਕ ਪ੍ਰੋਗਰਾਮ ਤੁਸੀਂ ਬਣਾ ਲਿਆ ਸਿਟੀ ਵਾਲਿਆਂ ਨੇ, ਜੇ ਹੁਣ ਵੀ ਕੋਈ ਕਾਊਂਸਲਰ, ਕੋਈ ਰੀਜਨਲ ਕਾਊਂਸਲਰ, ਕੋਈ ਮੇਅਰ, ਕੋਈ ਡਿਪਟੀ ਮੇਅਰ, ਕੋਈ ਗੱਲ ਸੁਣ ਰਿਹਾ, ਪਲੀਜ਼ ਏਅਰ ਤੇ ਆ ਕੇ ਜਵਾਬ ਦੇ ਦਿਓ ਬਈ, ਜੇ ਤੁਸੀਂ ਪਹਿਲਾਂ ਪੜ੍ਹ ਲਿਖ ਕੇ ਘੋਖ ਵਿਚਾਰ ਕੇ ਬਣਾ ਹੀ ਲਿਆ, ਫਿਰ ਪੌਜ਼ ਕਾਹਦੇ ਲਈ ਕੀਤਾ? ਹੁਣ ਫਿਰ ਲਾਗੂ ਕਰੋ ਨਾ। ਹੁਣ ਇਹ ਪ੍ਰੋਬਲਮ ਹੈ ਇੱਥੇ, ਬਹੁਤ ਵੱਡੀ ਸਮੱਸਿਆ ਬਈ, ਭਾਵੇਂ ਉਹ ਹੋਵੇ ਪ੍ਰੋਵਿੰਸ਼ੀਅਲ ਗਵਰਨਮੈਂਟ, ਭਾਵੇਂ ਹੋਵੇ ਫੈਡਰਲ ਗਵਰਨਮੈਂਟ, ਭਾਵੇਂ ਹੋਵੇ ਮਿਊਂਸੀਪਲ ਗਵਰਨਮੈਂਟ, ਜਦੋਂ ਇਹ ਇਕੱਠੇ ਹੋ ਕੇ ਗੱਲ ਕਰਦੇ ਨਾ, ਪੋਚੇ ਪਾਚੇ ਮਾਰਦੇ ਆ, ਫਿਰ ਕਹਿਣਗੇ ਜੀ ਵੀ ਹੈਵ 3 ਲੈਵਲਸ ਆਫ ਗਵਰਨਮੈਂਟ ਤੇ ਅਸੀਂ ਬੜਾ ਕੋਆਰਡੀਨੇਟ ਕਰਕੇ ਚੱਲਦੇ ਆ, ਲੋਕਾਂ ਦੀ ਲਾਈਫ ਬੈਟਰ ਬਣ ਸਕੇ। ਇਹਨਾਂ ਦੀ ਕੋਆਰਡੀਨੇਸ਼ਨ ਜਦੋਂ ਹੁੰਦੀ ਆ ਨਾ, ਇਹ ਅੱਤ ਕਰਾ ਦਿੰਦੇ ਆ, ਇਹ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਨਾ ਨਰਕ ਬਣਾ ਦਿੰਦੇ ਆ। ਸੋਚ ਕੇ ਨਹੀਂ ਚੱਲਦੇ, ਪਹਿਲਾਂ ਬਿਲਕੁਲ ਨਹੀਂ ਸੋਚਦੇ। ਇੰਨੀਆਂ ਤਨਖਾਹਾਂ ਇਹਨਾਂ ਦੀਆਂ, ਹੁਣ ਦੇਖੋ, ਹੁਣ ਜੇ ਤੁਸੀਂ ਕਰ ਹੀ ਲਿਆ ਸੀ, ਜੇ ਫੈਸਲਾ ਠੀਕ ਸੀ, ਪਹਿਲੀ ਗੱਲ ਇੱਕ ਪੱਤਰਕਾਰ ਦਾ ਕੁਐਸਚਨ ਆ, ਤੁਸੀਂ ਵਾਪਸ ਕਿਉਂ ਕੀਤਾ? ਜਾਂ ਤੁਸੀਂ ਮੰਨੋ ਵੀ ਤੁਸੀਂ ਜਿਹੜੇ ਕੌਂਸਲਰ ਤੇ ਜਿਨ੍ਹਾਂ ਨੇ ਸਿਟੀ ਕੌਂਸਲ ਨੇ ਪਾਸ ਕੀਤਾ, ਤੁਸੀਂ ਪਹਿਲਾਂ ਥੋਰੋਲੀ ਸਟੱਡੀ ਨਹੀਂ ਕੀਤਾ, ਜਦੋਂ ਸਾਡੇ ਕੋਲ ਤੁਹਾਡੇ ਕੋਲ ਪ੍ਰੋਵੀਜ਼ਨ ਆ ਵੀ ਟਾਊਨ ਹਾਲ ਮੀਟਿੰਗ ਕਰ ਲਓ। ਇਹ ਵੀ ਮੈਨੂੰ ਪਤਾ ਵੀ ਟਾਊਨ ਹਾਲ ਮੀਟਿੰਗ ਵੀ ਇਹਨਾਂ ਦੀ ਡਰਾਮਾ ਹੁੰਦੀ ਆ, ਮੈਂ ਪਿਛਲੇ 20 ਸਾਲਾਂ 'ਚ ਦੇਖਿਆ ਇੱਥੇ ਆ ਕੇ ਟਾਊਨ ਹਾਲ ਮੀਟਿੰਗ 'ਚ ਭਾਵੇਂ ਉਲਟ 100% ਲੋਕ ਇਹਨਾਂ ਦੇ ਉਲਟ ਕਹਿ ਦੇਣ, ਨਾ ਇਹਨਾਂ ਨੇ ਆਪਣੀ ਘੁੱਗੀ ਮਾਰਨੀ ਆ, ਕਾਊਂਸਲਰਾਂ ਨੇ, ਮੇਅਰ ਨੇ, ਅੱਜ ਕੱਲ੍ਹ ਤਾਂ ਨਵੇਂ ਤੋਂ ਨਵੇਂ ਅਹੁਦੇ ਕ੍ਰੀਏਟ ਕਰੀ ਜਾਂਦੇ ਨੇ, ਜੇ ਇਹਨਾਂ ਦੇ ਮਨ 'ਚ ਆ ਇਹਨਾਂ ਨੇ ਫਿਰ ਵੀ ਫੈਸਲਾ ਉਲਟ ਕਰ ਦੇਣਾ। ਮੇਰੇ ਕੋਲ ਐਗਜ਼ਾਮਪਲਸ ਪਈਆਂ, ਮੈਂ ਔਨ ਦਾ ਏਅਰ ਐਗਜ਼ਾਮਪਲ ਦੇਣ ਲੱਗਿਆ। ਅੱਜ ਤੋਂ ਕਈ ਸਾਲ ਪਹਿਲਾਂ, 12-13 ਸਾਲ ਪਹਿਲਾਂ, ਜਦੋਂ ਬ੍ਰੈਮਲੀ ਤੇ ਸੈਂਡਲਵੁੱਡ ਦੇ ਨੇੜੇ ਟਾਊਨ ਹਾਊਸ ਬਣਨ ਦਾ ਮਸਲਾ ਆਇਆ ਸੀ, ਹਜ਼ਾਰਾਂ ਦੀ ਗਿਣਤੀ 'ਚ ਇੱਥੇ ਟਾਊਨ ਹਾਲ ਦੇ ਵਿੱਚ ਇਕੱਠ ਹੁੰਦਾ ਸੀ, ਫੈਸਲਾ ਲੋਕਾਂ ਦੇ ਉਲਟ ਕੀਤਾ। ਚਲੋ ਮੈਂ ਇੱਕ ਐਗਜ਼ਾਮਪਲ ਦੇਤੀ। ਜੇ ਹੁਣ ਤੁਸੀਂ ਪੌਜ਼ ਕੀਤਾ, ਇਸ ਗੱਲ ਦਾ ਜਵਾਬ ਦਿਓ ਵੀ ਪੌਜ਼ ਕਿਉਂ ਕੀਤਾ। ਤੇ ਜੇ ਤੁਸੀਂ ਸੋਚਣਾ, ਜੇ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਅਸੀਂ ਹੋਰ ਸੋਚਣਾ ਸੀ, ਪਹਿਲਾਂ ਤੁਹਾਡੇ ਨਾ ਕਿਸੇ ਨੇ ਪੈਨ ਫੜੇ ਸੀਗੇ ਤੇ ਨਾ ਤੁਹਾਡੇ ਦਿਮਾਗਾਂ ਤੇ ਸੰਗਲ ਪਾਏ ਸੀ, ਹੁਣ ਤੁਸੀਂ ਸਮਾਂ ਬਰਬਾਦ ਕਰ ਰਹੇ ਹੋ, ਹੁਣ ਤੁਸੀਂ ਸਮਾਂ ਵੇਸਟ ਕਰਦੇ ਹੋ। ਸਨਿਚਰ ਐਤਵਾਰ ਨੂੰ ਭਾਵੇਂ ਅਖੰਡ ਪਾਠ ਖੁਲਾ ਲਓ, ਭਾਵੇਂ ਆਸ਼ੀਰਵਾਦ ਲੈ ਲਓ ਕਿਸੇ ਦਾ, ਪਰ ਤੁਹਾਡੀ ਡਿਊਟੀ ਅਖੰਡ ਪਾਠ ਤੇ ਆਸ਼ੀਰਵਾਦ ਲੈਣ ਦੀ ਨਹੀਂ ਹੁੰਦੀ, ਤੁਹਾਡੀ ਡਿਊਟੀ ਦਫ਼ਤਰ 'ਚ ਬੈਠ ਕੇ ਲੋਕਾਂ ਦੀ ਬੈਟਰਮੈਂਟ ਵਾਸਤੇ ਹੁੰਦੀ ਹੈ। ਤੁਸੀਂ ਔਨ ਦਾ ਏਅਰ ਆ ਕੇ ਜਵਾਬ ਦੇ ਸਕਦੇ, ਦੇ ਦਿਓ, ਆਪਣਾ ਪੱਖ ਸਪਸ਼ਟ ਕਰ ਸਕਦੇ ਹੋ ਤਾਂ ਕਰ ਦਿਓ, ਪਰ ਤੁਸੀਂ ਧੱਕੇ ਨਾਲ ਆਏ ਸਿਟੀ ਨੂੰ ਨਹੀਂ ਚਲਾ ਸਕਦੇ ਗੇ। ਸਿਟੀ ਦੀ ਬਦਨਾਮੀ ਹੁੰਦੀ ਹੈ ਇਸ ਵਿੱਚ ਵੀ ਕੱਲ੍ਹ ਇਹਨਾਂ ਨੇ ਅਜੇ ਰੂਲ ਪਾਸ ਕੀਤਾ ਵੀ ਅਸੀਂ ਤਾਂ ਕਰਨਾ, ਅੱਜ ਇਹਨਾਂ ਨੇ ਪੌਜ਼ ਕਰ ਲਿਆ। ਇਹ ਚੀਜ਼ ਸਾਬਤ ਕਰਦੀ ਹੈ ਬਈ ਜਿਹੜੀ ਮਿਊਨਿਸਪੈਲਿਟੀ ਹੈ ਉਹ ਉਸ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਜਿਹੜੇ ਤਰੀਕੇ ਨਾਲ ਕਰਨਾ ਚਾਹੀਦਾ। ਲੋਕ ਇਸ਼ੂਜ਼ ਰੇਜ਼ ਕਰਦੇ ਨੇ, ਲੋਕਾਂ ਦਾ ਬਹੁਤ ਵੱਡਾ ਇਸ਼ੂ ਆ ਜਿਹੜਾ ਸਨੋ ਵਾਲਾ, ਸਿੰਗਲ ਲੇਡੀ ਆ, ਕੋਈ ਬੱਚੇ ਆ, ਕਿਸੇ ਨੂੰ ਕੋਈ ਫਿਜ਼ੀਕਲੀ ਚੈਲੇਂਜਡ ਆ, ਕੋਈ ਬਜ਼ੁਰਗ ਆ, ਉਹ ਆਪਣਾ ਤਰੀਕੇ ਨਾਲ ਜਾਂ ਜਿਹਨੇ ਜੌਬ ਤੇ ਜਾਣਾ ਉਹ ਆਪਣਾ ਡਰਾਈਵੇ ਸਾਫ ਕਰਦਾ, ਤੁਸੀਂ ਤੁਹਾਡਾ ਸਨੋ ਵਾਲਾ ਟਰੱਕ ਆ ਜਿਹੜਾ ਉਹਨੂੰ ਬਲੌਕ ਕਰਕੇ, ਸੜਕ ਦੀ ਸਨੋ ਇਕੱਠੀ ਕਰਕੇ ਉਹਦੇ ਦਰਵਾਜ਼ੇ ਅੱਗੇ ਸਿੱਟ ਜਾਂਦਾ। ਮੈਂ ਤਾਂ ਹੈਗਾ ਸਿਰਫ ਪੱਤਰਕਾਰ, ਕਾਸ਼ ਮੈਂ ਵਕੀਲ ਹੁੰਦਾ ਤੇ ਮੈਂ ਸਿਟੀ ਨੂੰ ਸੂ ਕਰਨਾ ਸੀ ਇਸ ਗੱਲ ਲਈ, ਪਰ ਪ੍ਰੋਬਲਮ ਤਾਂ ਇਹ ਸਿਟੀ ਨੂੰ ਕੋਈ ਵੀ ਸੂ ਕਰਦੇ, ਜਿਹੜੇ ਪੈਸੇ ਉਹ ਤਾਂ ਫਿਰ ਸਾਡੇ ਟੈਕਸਪੇਅਰ ਦੀ ਮਨੀ ਦੇ ਵਿੱਚੋਂ ਜਾਣੇ ਨੇ, ਜਿਹੜੀ ਪੰਜਾਬੀ ਚ ਕਹਿੰਦੇ ਜੀ ਸਾਡੀਆਂ ਹੀ ਜੁੱਤੀਆਂ ਤੇ ਸਾਡਾ ਹੀ ਸਿਰ। ਇਹ ਕਿੰਨੀ ਕੁ ਦੇਰ ਜੁੱਤੀਆਂ ਮਾਰ ਲਓਗੇ ਲੋਕਾਂ ਦੇ ਸਿਰਾਂ ਦੇ ਵਿੱਚ? ਲੋਕ ਅੱਕੇ ਪਏ ਨੇ। ਤੇ ਜਿਹੜੇ ਤੁਸੀਂ ਆਫਿਸਰ ਦੀ ਗੱਲ ਕਰਦੇ ਹੋ ਨਾ, ਤੁਸੀਂ 3-3, 4-4, 7-7, 8-8 ਇੰਚ ਦੀਆਂ ਵੀਡਸ ਦੀ ਗੱਲ ਕਰਦੇ ਹੋ, ਡਰਾਈਵ ਵਿੱਚ ਉੱਗਿਆ ਹੁੰਦਾ, ਫੋਟੋਆਂ ਖਿੱਚ ਕੇ ਤੁਹਾਨੂੰ ਭੇਜ ਚੁੱਕਿਆ ਬਹੁਤ ਲੋਕ, ਵੀ ਬੰਦੇ ਦੇ ਲੱਕ ਜਿੰਨਾ ਜਿਹੜਾ ਜਿਹੜੇ ਵੀਡਸ ਨੇ, ਝਾੜੀਆਂ ਨੇ ਉੱਗੀਆਂ ਹੋਈਆਂ, ਤੇ ਕਈਆਂ ਦੇ ਵਿੱਚੋਂ ਐਲਰਜੀ ਵਾਲੇ ਜਿਹੜੇ ਪੋਲਨ ਗ੍ਰੇਨਸ ਨਿਕਲਦੇ ਨੇ, ਜਿਹੜੇ ਕਈ ਵਾਰੀ ਕੈਂਸਰੀਅਸ ਹੁੰਦੇ ਨੇ, ਉਹਨਾਂ ਦਾ ਕੀ ਭਾਈ ਸਾਹਿਬ ਇਲਾਜ ਕਰਦੇ ਹੋ ਤੁਸੀਂ? ਜਨਤਾ ਦੀਆਂ ਪ੍ਰੋਬਲਮਸ ਵੱਲ ਧਿਆਨ ਦੇਣਾ ਚਾਹੀਦਾ ਚੁਣੇ ਹੋਏ ਨੁਮਾਇੰਦਿਆਂ ਨੂੰ, ਪਰ ਇੱਥੇ ਚੁਣੇ ਹੋਏ ਨੁਮਾਇੰਦਿਆਂ ਦਾ ਇੱਕੋ ਹੀ ਕੰਮ ਆ ਵੀ ਇਸ ਵਾਰੀ ਚੋਣ ਜਿੱਤ ਲਈ, ਅਗਲੀ ਵਾਰੀ ਚੋਣ ਦੀ ਸਾਰੀ ਕਿਵੇਂ ਕਰਨੀ ਹੈ ਤੇ ਈਗੋ ਆਪਣੀ ਕਿਵੇਂ ਕਾਇਮ ਰੱਖਣੀ ਹੈ? ਦੇਖੋ ਮੇਰਾ ਪਰਸਨਲ ਕਿਸੇ ਨਾਲ ਕੋਈ ਰੌਲਾ ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ, ਨਾ ਮੇਰੇ ਘਰ ਦੇ ਵਿੱਚ ਬੇਸਮੈਂਟ ਬਣਾਈ ਹੋਈ ਹੈ, ਪਰ ਤੁਸੀਂ ਸਨੋਅ ਜ਼ਰੂਰ ਮੇਰੇ ਘਰ ਦੇ ਵਿੱਚ ਸਿੱਟਦੇ ਤੇ ਮੈਂ ਚਿੜ ਜਾਂਦਾ ਜਦੋਂ ਸਨੋਅ ਦੇਖਦਾ ਨਾ। ਜਦੋਂ ਵੀ ਸਾਲ ਬਾਅਦ ਸਨੋਅ ਆਉਂਦੀ, ਜਦੋਂ ਮੈਂ ਚਿੜਦਾ ਤਾਂ ਲੋਕਾਂ ਨੂੰ, ਹਾਲਾਂਕਿ ਮੈਨੂੰ ਕੋਈ ਐਡੀ ਪ੍ਰੋਬਲਮ ਨਹੀਂ, ਮੈਂ ਸਿਹਤਮੰਦ ਆ, ਪਰ ਜਿਵੇਂ ਜਿਵੇਂ ਮੈਂ ਇੱਕ ਇੱਕ ਸਨੋਅ ਦਾ ਉਹ ਚੱਕਦਾ ਨਾ ਸ਼ਬਲਿੰਗ ਦੇ ਨਾਲ, ਮਾਫ ਕਰਨਾ ਮੈਂ ਵੈਸੇ ਸ਼ਬਦਾਵਲੀ ਵਧੀਆ ਵਰਤਦਾ, ਪਰ ਮਨ ਦੇ ਵਿੱਚ ਮੈਂ ਕੁਆਂਟਲ ਜਿੱਡੀ ਗਾਲ ਕੱਢਦਾ ਹੁੰਦਾ ਬਈ ਭਲਿਓ ਮਾਨਸੋ, ਇਹ ਨਾ ਸਿੱਟ ਕੇ ਜਾਓ ਸਾਡੇ ਦਰਵਾਜ਼ੇ ਅੱਗੇ, ਇਹਦੇ ਲਈ ਅਸੀਂ ਜ਼ਿੰਮੇਵਾਰ ਨਹੀਂ। ਤੇ ਦੂਜੇ ਪਾਸੇ ਰੈਂਟਲ ਲਾਇਸੈਂਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਬਈ ਜਿਹੜਾ ਲੈਂਡਲੋਰਡ ਆ ਉਹ ਸਾਨੂੰ ਹਿਸਾਬ ਕਿਤਾਬ ਦੇਵੇ ਬਈ ਜਦੋਂ ਉਹਨੇ ਰੈਂਟਲ ਯੂਨਿਟ ਬਣਾ ਲਿਆ ਵੀ ਉਹ ਸਨੋਅ ਇਕੱਠੀ ਕਰਕੇ ਕਿੱਥੇ ਰੱਖੂਗਾ। ਤੇ ਪਹਿਲਾਂ ਸਿਟੀ ਵਾਲਿਓ ਤੁਸੀਂ ਆਪਣਾ ਹਿਸਾਬ ਕਿਤਾਬ ਦਿਓ ਵੀ ਤੁਸੀਂ ਕਿਵੇਂ ਤੁਸੀਂ ਬਿਲਡਰਾਂ ਨੂੰ ਇੰਨੇ ਪਰਮਿਟ ਦਿੱਤੇ ਵੀ ਉਹਨਾਂ ਨੇ ਸਨੋਅ ਇਕੱਠੀ ਕਰਕੇ ਰੱਖਣ ਦਾ ਕੋਈ ਪ੍ਰੋਗਰਾਮ ਹੀ ਨਹੀਂ ਵੇਖਿਆ, ਉਦੋਂ ਤੁਹਾਡੇ ਪਲੈਨਰਸ ਨੇ ਕੀ ਦੇਖਿਆ? ਜਦੋਂ ਤੁਸੀਂ ਕੋਈ ਹਰੇਕ ਮਹੱਲੇ ਦੇ ਵਿੱਚ ਕੋਈ ਥਾਂ ਹੈਗੀ ਆ, ਘਰ ਤੁਸੀਂ ਨਾਲ ਨਾਲ ਲਾਏ ਆ, 2-2 ਫੁੱਟ ਦਾ ਫਾਸਲਾ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਫਾਸਲਾ ਵੱਧ ਹੁੰਦਾ, ਤੇ ਜਦੋਂ ਸਨੋਅ ਟਰੱਕ ਸਨੋਅ ਲੈ ਕੇ ਜਾਂਦਾ ਤੇ ਉਹ ਇੱਕ ਘਰ ਦੇ ਡਰਾਈਵੇ ਚੋਂ ਇਕੱਠੀ ਕਰੇ, ਇਨ ਬਿਟਵੀਨ ਦੋਨਾਂ ਡਰਾਈਵੇਜ਼ ਦੇ ਇਨ ਬਿਟਵੀਨ ਜਿਹੜੀ ਖਾਲੀ ਥਾਂ ਹੁੰਦੀ ਉੱਥੇ ਸਨੋਅ ਜਿਹੜੀ ਇਕੱਠੀ ਕਰ ਦਿੱਤੀ ਜਾਂਦੀ ਸੀ। ਹੁਣ ਉਹ ਇਕੱਠੀ ਹੋਈ ਸਨੋ ਇੰਨੀ ਸਖ਼ਤ ਹੁੰਦੀ ਉਹ ਥੋੜਿਆਂ ਨਾਲ ਵੀ ਨਹੀਂ ਟੁੱਟਦੀ। ਜਦੋਂ ਸਟੋਰਮ ਆਉਂਦਾ ਨਾ ਜਾਂ ਤਾਂ ਫਿਰ ਥੋੜਾ ਜਿਹਾ ਹਿੰਮਤ ਮਾਰਿਆ ਕਰੋ ਨਾ, ਤੁਸੀਂ ਤੁਹਾਡੇ ਥੋੜੇ ਲੈ ਕੇ ਨਾ ਨਿਕਲਿਆ ਕਰੋ, ਲੋਕਾਂ ਦੀ ਸਨੋਹ ਤੋੜਿਆ ਕਰੇ, ਲੋਕਾਂ ਨੂੰ ਵੀ ਪਤਾ ਲੱਗੇ ਵੀ ਇੰਨੀਆਂ ਤਨਖਾਹਾਂ ਜਾਂਦੀਆਂ ਜਿਹੜੀਆਂ ਤੁਹਾਡੀ ਜੇਬ ਦੇ ਵਿੱਚ, ਤੁਹਾਨੂੰ ਠੰਡ ਠੁੰਡ ਲੱਗੇ, ਜ਼ੁਕਾਮ ਜ਼ੁਕੂਮ ਹੋਵੇ, ਪਤਾ ਲੱਗੇ। ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਰਾੜ ਸਾਹਿਬ, ਮੈਂ ਵੀ ਸੁਣ ਰਿਹਾ ਜੀ ਪ੍ਰੋਗਰਾਮ ਜੀ, ਵਧੀਆ ਡਿਸਕਸ਼ਨ ਚੱਲ ਰਿਹਾ ਜੀ।
ਧੰਨਵਾਦ ਜੀ, ਧੰਨਵਾਦ।
ਤੇ ਮੈਂ ਕਹਿਣਾ ਸੀ ਵੀ ਮੇਰੀ ਬੇਸਮੈਂਟ ਲੀਗਲ ਆਣਾ ਜੀ, ਜਦੋਂ ਮੈਂ ਲੀਗਲ ਕਰਾਈ ਪਹਿਲਾਂ ਤਾਂ ਬਣਾਉਣ ਵਾਲੇ ਨੇ ਇੰਨਾ ਪੈਸਾ ਲਿਆ, ਉਦੋਂ ਬਾਅਦ ਕੱਲਾ ਕੱਲਾ ਇਹਨਾਂ ਦਾ ਆ ਕੇ ਬੰਦਾ ਚੈੱਕ ਕਰਕੇ ਗਿਆ, ਇਹਨਾਂ ਦੀ ਹੀਟਿੰਗ ਸਿਸਟਮ ਕਿੱਦਾਂ, ਬਿਜਲੀ ਸਾਰਾ ਚੈੱਕ ਤਾਂ ਕਰਕੇ ਗਿਆ, ਤੇ ਦੁਬਾਰਾ ਉਹਨਾਂ ਨੂੰ ਸਮਝ ਨੀ ਆਉਂਦੀ ਵੀ ਅਸੀਂ ਤਾਂ ਬੰਦੇ ਭੇਜੇ ਪਹਿਲਾਂ ਚੈੱਕ ਕਰਕੇ, ਦੁਬਾਰਾ ਉਹ ਫਿਰ ਲਾਇਸੈਂਸ ਦੀ ਫੀਸ ਦੇਣਗੇ। ਤੇ ਉਹ ਜਿਹੜੇ ਹੈਗੇ ਕੌਂਸਲ ਵਾਲੇ, ਇਹ ਬ੍ਰੈਂਪਟਨ ਦੇ ਵਿੱਚੋਂ ਹੀ ਆ ਨਾ, ਇਹਨਾਂ ਨੂੰ ਪਤਾ ਨਹੀਂ ਪ੍ਰੋਬਲਮਾਂ ਦਾ, ਇਹਦਾ ਮਤਲਬ ਇਸ ਤੋਂ ਸਾਬਤ ਹੁੰਦਾ ਵੀ ਇਹ ਕਾਬਲ ਨਹੀਂ ਗੇ, ਜਿਹੜੀ ਇਹ ਜੋਬ ਤੇ ਲੱਗੇ ਉਸ ਜੋਬ ਦੇ ਕਾਬਲ ਨਹੀਂ। ਉੱਥੇ ਬੰਦੇ ਵਧੀਆ ਚੁਣ ਕੇ ਭੇਜਣੇ ਚਾਹੀਦੇ, ਆਪਣੇ ਲੋਕਾਂ ਨੂੰ ਵੀ ਚਾਹੀਦਾ ਵੀ ਵੋਟਾਂ ਉਹਨਾਂ ਨੂੰ ਪਾਓ ਜਿਹੜੇ ਬੰਦੇ ਕਾਬਲ ਆ ਉੱਥੇ ਜਾਣ, ਉਹ ਸੋਚਣ ਵੀ ਆਹ ਗੱਲ ਏਦਾਂ ਹੋ ਹੀ ਨਹੀਂ ਸਕਦੀ ਜਿਹੜੀ ਉਹ ਹੁਣ ਇਹਨਾਂ ਨੇ ਪੌਜ ਕਰਤਾ। ਹੁਣ ਇਹਨਾਂ ਨੇ ਪੌਜ ਕਿਉਂ ਕੀਤਾ? ਕਿਉਂਕਿ ਉਹਨਾਂ ਨੇ ਸਹੀ ਪਹਿਲਾਂ ਬਣਾਇਆ ਨੀ, ਸੋਚਿਆ ਹੀ ਨੀ ਬਸ।
ਧੰਨਵਾਦ, ਧੰਨਵਾਦ ਤੁਹਾਡਾ, ਤੁਸੀਂ ਠੀਕ ਮੁੱਦਾ ਉਠਾਇਆ, ਪਰ ਸਮੱਸਿਆ ਤਾਂ ਇਹ ਹੈ ਅਸੀਂ ਆਪ ਕਮਲੇ ਤੇ ਸਾਡੇ ਚੁਣੇ ਹੋਏ ਸਾਡੇ ਤੋਂ ਵੱਡੇ ਕਮਲੇ ਹੀ ਹੋਣਗੇ ਨਾ, ਪ੍ਰੋਬਲਮ ਸਾਡੀ ਆਪ ਦੀ ਆ। ਚੋਣਾਂ ਵੇਲੇ ਅਸੀਂ ਜੇ, ਮੈਂ ਨੀ ਕਹਿੰਦਾ ਜੀ ਇਹ ਡੈਮੋਕ੍ਰੇਸੀ ਆ, ਜਿਹੋ ਜਿਹੇ ਲੋਕ ਹੁੰਦੇ ਨੇ ਇਹੋ ਜਿਹੇ ਲੋਕਾਂ ਨੂੰ ਚੁਣਦੇ ਨੇ। ਚੋਣਾਂ ਵੇਲੇ ਅਸੀਂ ਮਾਸੀ ਦਾ ਮੁੰਡਾ, ਫੁੱਫੜ ਦਾ ਮੁੰਡਾ, ਪਿੰਡ ਦਾ ਮੁੰਡਾ, ਸਾਡੇ ਗੋਤ ਵਾਲਾ, ਸਾਡੇ ਧਰਮ ਵਾਲਾ, ਸਾਡੇ ਕਲਚਰ ਵਾਲਾ, ਅਸੀਂ ਕੋਈ ਅਸੀਂ ਕਾਬਲੀਅਤ ਤਾਂ ਦੇਖਦੇ ਹੀ ਨਹੀਂ। ਅਸੀਂ ਵੇਖਦੇ ਹਾਂ ਵੀ ਹਾਂਜੀ ਇਹ ਸਾਡੇ ਖੰਡ ਪਾਠ ਤੇ ਆਊਗਾ, ਸਾਡੇ ਵਿਆਹ ਦੇ ਮੁੰਡੇ ਤੇ ਸ਼ਗਨ ਪਾ ਕੇ ਜਾਊਗਾ, ਸਾਨੂੰ ਆਸ਼ੀਰਵਾਦ ਦੇ ਕੇ ਜਾਊਗਾ, ਅਸੀਂ ਤਾਂ ਕੁਝ ਦੇਖਦੇ ਹੀ ਨਹੀਂ। ਮੁੱਢਲਾ ਕਸੂਰ ਲੋਕਾਂ ਦਾ, ਜਿਹੜੇ ਅਸੀਂ ਮਤਲਬ ਜਿਹੜੇ ਸਾਡੀ ਆਵਾਜ਼ ਨਹੀਂ ਸੁਣਦੇ। ਤੁਸੀਂ ਇੱਥੋਂ ਜੀ ਐਸ, ਮੈਂ ਕਹਿੰਦਾ ਜੀ ਪੀਲ ਏਰੀਏ ਚੋਂ, ਟੋਰਾਂਟੋ ਏਰੀਏ ਚੋਂ ਬਾਹਰ ਨਿਕਲ ਜਾਓ, ਤੁਸੀਂ ਕੌਂਸਲਰ ਨੂੰ ਕੋਈ ਵੀ ਗੱਲ ਕਹੋ, ਕੌਂਸਲਰ ਤੁਹਾਡੇ ਐਡੀ ਫੌਜ ਨਹੀਂ ਹੁੰਦੀ ਗੀ, ਜਿੱਡੇ ਪਕੌੜੇ ਅਸੀਂ ਖਵਾਉਂਦੇ ਆ ਨਾ ਜਦੋਂ ਕੌਂਸਲਰ ਦੀ ਜਾਂ ਐਮਪੀ ਜਾਂ ਐਮਪੀਪੀ ਦੀ ਚੋਣ ਹੁੰਦੀ ਹੈ, ਮਾਰ ਐਡੇ ਐਡੇ ਆਫਿਸ ਖੋਲੇ ਹੁੰਦੇ, ਅਸੀਂ ਇਕੱਠ ਕਰਦੇ ਹਾਂ, ਕੋਈ ਇਕੱਠ ਨਹੀਂ ਹੁੰਦੇ। ਐਮਪੀ ਐਮਪੀਪੀ ਚਲੋ ਮੈਂ ਅੱਜ ਉਹਨਾਂ ਦਾ ਵਿਸ਼ਾ ਨਹੀਂ, ਕੌਂਸਲਰ ਜਦੋਂ ਜਾਂਦਾ ਇੱਕ ਅੱਧਾ ਬੰਦਾ ਡੋਰ ਨੌਕਿੰਗ ਦੇ ਨਾਲ ਹੁੰਦਾ, ਇੱਥੇ ਡਾਰ ਲੱਗੀ ਹੁੰਦੀ ਹੈ ਨਾਰ ਵਿਹਲੜਾਂ ਦੀ, ਗੈਂਗ ਬਣੇ ਹੋਏ ਨੇ ਪੂਰੇ ਦੇ ਪੂਰੇ, ਜਿਹੜੇ ਜੇ ਕੋਈ ਕੁਸ਼ਚਨ ਕਰਦੇ ਉਹਨੂੰ ਟੇਢੀ ਟੇਢੀ ਨਿਗਾਹ ਨਾਲ ਝਾਕਦੇ ਨੇ। ਅਸੀਂ ਸਾਰਾ ਨਾ ਚੋਣ ਵਾਲਾ ਸਿਸਟਮ ਹੀ ਵਿਗਾੜਤਾ ਜੀ, ਹੁਣ ਜਦੋਂ ਸਿਸਟਮ ਵਿਗਾੜਤਾ। ਅੱਛਾ ਫਿਰ ਦੂਜੀ ਗੱਲ ਇਹ ਹੈ, ਇਹ ਜਿਹੜਾ ਵਿਹਲੜ ਪਾਉਣਾ ਨਾ ਕਿਸੇ ਵੀ ਕੰਮ ਦੇ ਵਿੱਚ, ਇਹ ਜਿਹੜਾ ਪੋਲੀਟੀਸ਼ੀਅਨ ਦਾ ਵਿਹਲੜ ਪਾਉਣਾ, ਇਹ ਤਾਂ ਆਜ਼ਾਦੀ ਬਹੁਤ ਹੈ ਜੀ ਇਹਨਾਂ ਨੂੰ। ਇੱਥੋਂ ਗੇੜਾ ਕੱਢਿਆ, ਇੱਥੋਂ ਤੁਸੀਂ ਕਿਸੇ ਦੇ ਵਿਆਹ ਤੇ ਗਏ, ਪਰਸੋਂ ਨੂੰ ਤੁਸੀਂ ਕਿਸੇ ਬੈਂਕਟ ਹਾਲ 'ਚ ਗਏ, ਚੌਥੇ ਨੂੰ ਕਿਸੇ ਦੇ ਭੋਗ ਤੇ ਚਲੇ ਗਏ, ਲੋਕ ਸਤਿਕਾਰ ਹੀ ਬਹੁਤ ਕਰਦੇ। ਕਾਹਦਾ ਸਤਿਕਾਰ? ਪਬਲਿਕ ਸਰਵੈਂਟ ਨੇ ਜੀ, ਲੋਕਾਂ ਦੇ ਨੌਕਰ ਨੇ, ਤੁਸੀਂ ਹਿਸਾਬ ਮੰਗੋ ਭਾਈ, ਇੰਨੀ ਤਨਖਾਹ ਤੁਸੀਂ ਲਈ ਹੈ, ਤੁਸੀਂ ਕੰਮ ਕੀ ਕੀਤਾ? ਤੁਸੀਂ ਮੂੰਹ ਤੇ ਕਹੋ ਲੋਕਾਂ ਨੂੰ। ਲੋਕਾਂ ਦੇ ਵਿੱਚ ਹਿੰਮਤ ਹੈ ਨਹੀਂ, ਕਿਉਂਕਿ ਲੋਕ ਆਪ ਕਾਣੇ ਨੇ, ਲੋਕ ਆਪ ਗਲਤ ਕੰਮ ਕਰਕੇ ਨਾ ਕਰਾਉਂਦੇ ਨੇ ਗਾਂਧੀਆਂ ਗਲਤ ਕੰਮ। ਮੈਂ ਇੱਥੇ ਇੰਨਾ ਵੇਰਵਾ ਨਹੀਂ ਦੇ ਸਕਦਾ, ਮੈਂ ਤਾਂ ਹਿੰਟ ਹੀ ਦੇ ਸਕਦਾ। ਲੋਕ ਸਾਡੇ ਆਪ ਗਲਤ ਨੇ, ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਗਲਤ ਕੰਮ ਬੰਦਿਆਂ ਨੂੰ ਚੁਣਦੇ ਨੇ। ਉਹ ਠੀਕ ਬੰਦਾ ਤਾਂ ਇਸ ਸਿਸਟਮ ਚ ਨਹੀਂ ਆਉਂਦਾ ਗਾ। ਠੀਕ ਜਿਹੜਾ ਠੀਕ ਬੰਦਾ ਨੂੰ ਲੋੜ ਕੀ ਪਈ ਆ, ਉਹਨੂੰ ਕੀ ਲੋੜ ਪਈ ਆ, ਉਹਨੂੰ ਪਤਾ ਵੀ ਇੱਥੇ ਸੁਧਰਨ ਦਾ ਕੁਛ ਹੈ ਨੀ ਗਾ। ਉਹ ਹੌਲੀ ਹੌਲੀ ਵੀਰ ਜੀ ਹਾਲਾਤ ਆ ਗਏ ਨੇ, ਸਾਡੇ ਬੱਚੇ ਕਹਿਣ ਲੱਗ ਗਏ ਅਸੀਂ ਬ੍ਰੈਂਪਟਨ ਕੇ ਅਸੀਂ ਪੀਲ ਚ ਹੀ ਨਹੀਂ ਰਹਿਣਾ। ਉਹ ਰੋਜ਼ ਕੰਨ ਖਾਂਦੇ ਨੇ, ਇੱਥੋਂ ਚੱਲੋ ਜੀ, ਇੱਥੋਂ ਚੱਲੋ, ਇਹ ਚੋਰਾਂ ਦਾ ਸ਼ਹਿਰ ਆ। ਮੈਂ ਔਨ ਦਾ ਏਅਰ ਕਹਿ ਰਿਹਾ, ਹਰੇਕ ਦੀ ਕਾਰ ਚੱਕੀ ਜਾਂਦੀ ਹੈ, ਜਿਹਦੀ ਨਹੀਂ ਚੱਕੀ ਜਾਂਦੀ ਉਹਨੂੰ ਡਰ ਲੱਗਦਾ, ਪੁਲਿਸ ਵਾਲੇ ਕੁਛ ਕਰਦੇ ਨਹੀਂ, ਘਰ ਦੇ ਅੱਗੇ ਸਨੋਹ ਸਿੱਟੀ ਪਈ ਹੈ। ਕਿਉਂ ਕੋਈ ਇਹਨਾਂ ਸ਼ਹਿਰਾਂ ਦੇ ਵਿੱਚ ਆਊਗਾ? ਕੌਂਸਲ ਨੂੰ ਕਹਿ ਦਿਓ ਫੋਨ ਹੀ ਨਹੀਂ ਚੱਕਦੇ, ਕੌਂਸਲ ਕਦੇ ਵਾਪਸ ਕਾਲ ਨਹੀਂ ਆਉਂਦੀ। ਹਾਂ ਸਿਟੀ ਚੋਂ ਜ਼ਰੂਰ ਆਉਂਦੀ ਹੈ, ਸਿਟੀ ਵਾਲੇ ਵੀ ਗੋਲ ਮੋਲ ਜੀ ਗੱਲ ਕਰਕੇ ਛੱਡ ਦਿੰਦੇ ਨੇ।
ਬਿਲਕੁਲ,
ਹੋਰ ਕੁਛ ਵੀਰ ਜੀ ਕਹਿਣਾ?
ਹਾਂਜੀ ਥੈਂਕ ਯੂ। ਬਸ ਕਾਰ ਵਾਲੇ ਵੀ ਮੈਂ ਆਪਣੇ ਚੁੱਕਿਆ, ਮੇਰੀ ਵੀ ਕਾਰ ਚੱਕ ਕੇ ਲੈ ਗਏ ਜੀ।
ਓ ਵਾਜੀ,
ਨਹੀਂ ਭਾਈ ਕੋਸਕੋ ਜੀ, ਕੋਸਕੋ ਦੇ ਬਾਹਰੋਂ 10-15 ਮਿੰਟ ਦੇ ਵਿੱਚ ਲੈ ਗਏ। ਉਹਨੇ ਬਾਹਰ ਆ ਕੇ ਦੇਖਿਆ, ਪੁਲਿਸ ਨੂੰ ਕਾਲ ਕੀਤੀ।
ਹਾਂਜੀ,
ਪੁਲਿਸ ਵਾਲਿਆਂ ਦਾ ਇਹ ਜਵਾਬ ਸੀ, ਉਹ ਕਹਿੰਦੇ ਸੀ ਘਰੇ ਜਾਓ, ਕਾਰ ਨੀ ਤੁਹਾਡੀ ਮਿਲਣੀ, ਇੰਸ਼ੋਰੈਂਸ ਨੂੰ ਕਾਲ ਕਰੋ, ਰਿਪੋਰਟ ਤੁਹਾਡੀ ਘਰੇ ਜਾਓ, ਫੋਨ ਤੇ ਲੈ ਲਾਂਗੇ ਜਾਂ ਘਰੇ ਆਵਾਂਗੇ। ਉਹ ਘਰੇ ਨੀ ਆਏ ਅੱਜ ਤੱਕ ਰਿਪੋਰਟ, ਲੇਕਿਨ ਫੋਨ ਤੇ ਸਿਰਫ ਲਿਖਿਆ। ਉਦੋਂ ਬਾਅਦ ਕਾਰ ਦਾ ਕੋਈ ਪਤਾ ਨੀ, ਕੋਈ ਜਵਾਬ ਨੀ ਉਹਨਾਂ ਨੂੰ ਪੁਲਿਸ ਵੱਲੋਂ, ਕੀ ਕਰਨਾ ਕੀ ਨਹੀਂ। ਵਾਧਾ
ਮਿਹਰਬਾਨੀ, ਮਿਹਰਬਾਨੀ ਸਾਡੇ ਨਾਲ ਵੀਰ ਜੀ ਇੱਕ। ਚਲੋ ਹੁਣ ਵਿਸ਼ਾ ਹੋਰ ਪਾਸੇ ਤੁਰ ਗਿਆ, ਸਮਾਂ ਵੀ ਘੱਟ ਰਹਿ ਗਿਆ, ਅਜੇ ਆਪਾਂ ਬ੍ਰੇਕ ਵੀ ਲੈਣਾ। ਤੁਸੀਂ ਕਾਰ ਦੀ ਗੱਲ ਕਰਤੀ, ਪਰ ਗੱਲ ਕਰਦੀ ਜੋ ਕਰਨੀ ਪੈਣ, ਸਾਡੇ ਇੱਕ ਦੋਸਤ, ਮੇਰੇ ਇੱਕ ਦੋਸਤ ਨੇ ਮੈਨੂੰ ਸਨਿਚਰ ਸਾਨੂੰ ਦੱਸਿਆ, ਉਹ ਦੋਸਤ ਪਰਿਵਾਰ ਸਮੇਤ ਮਿਸ਼ੀਗਨ ਨੂੰ ਚੱਲੇ ਸੀ, ਤੇ ਵਿੰਡਜ਼ਰ ਉਹਨਾਂ ਨੇ ਕਾਰ ਚ
ਹੈਰਾਨੀ ਦੀ ਗੱਲ ਆ, ਲੋਕ ਇਹ ਸੋਚਦੇ ਸੀ ਪੀਚ ਚੋਰੀਆਂ ਹੁੰਦੀਆਂ ਬਰੈਂਪਟਨ ਦੇ ਵਿਚ। ਉਹ ਜੀ ਲੇਡੀਜ਼ ਤਾਂ ਵਾਸ਼ਰੂਮ ਜਾਣ ਲਈ ਉਹ ਉਤਰ ਕੇ ਪਹਿਲਾਂ ਚਲੀ ਗਈਆਂ, ਤੇ ਭਾਜੀ ਆਪਸੀ ਜਿਹੜੇ ਉਹ ਕਾਰ ਅਜੇ ਨਾ ਬਸ ਬਾਹਰ ਨਿਕਲ ਕੇ ਉਹਨਾਂ ਨੇ ਵੱਡਾ ਕੋਟ ਪਾਇਆ ਸੀਗਾ, ਓਵਰਕੋਟ ਜਿਹੜਾ ਹੁੰਦਾ ਵੀ ਮੈਂ ਬਾਹਰ ਨਿਕਲ ਜਾ ਠੰਡ ਨਾ ਲੱਗ ਜਾਏ, ਉਹ ਵਿਚਾਰੇ ਕਮਜ਼ੋਰ ਆ ਮੇਰੇ ਵਰਗੇ। ਉਹ ਕਹਿੰਦੇ ਮੂੰਹ ਜਿਹਾ ਉਹਨਾਂ ਨੇ ਜਦੋਂ ਪਾਸੇ ਕੀਤਾ ਤੇ ਤਿੰਨ ਚਾਰ ਜਣੇ ਆ ਗਏ ਜੀ, ਮਾੜਾ ਜਿਹਾ ਦਿੱਤਾ ਧੱਕਾ ਤੇ ਰੈਂਟਲ ਕਾਰ ਸੀ, ਰੈਂਟਲ ਕਾਰ ਇਥੋਂ ਰੈਂਟਲ ਬੈਨ ਕੇ ਕਾਰ ਲੈ ਕੇ ਗਏ, ਉਹ ਭਜਾ ਕੇ ਲੈ ਗਏ ਜੀ। ਇਹ ਹਾਲ ਆ ਜਿਹੜੀ, ਪਤਾ ਨੀ ਚੰਗੇ ਬੰਦੇ ਤਾਂ ਉਹ ਕਹਿੰਦੇ ਆ ਬਈ ਵਸੇ ਰਹਿੰਦੇ ਨੇ, ਮਾੜੇ ਬੰਦੇ ਸਭ ਥਾਂ ਉੱਜੜ ਕੇ ਉਹ ਜਿਹਾ ਖਲਾਰਾ ਪਾਉਂਦੇ ਨੇ, ਹਰੇਕ ਸ਼ਹਿਰ ਚ ਹੋਣ ਲੱਗ ਗਿਆ ਜੀ ਕੰਮ। ਫਿਰ ਮੈਂ ਵਿੰਡਰ ਆਪਣੇ ਦੋਸਤ ਨੂੰ ਪੁੱਛਿਆ, ਮੈਂ ਕਿਹਾ ਭਾਜੀ ਤੁਸੀਂ ਸਾਨੂੰ ਕਹਿੰਦੇ ਹੁੰਦੇ ਸੀ ਨਾ ਹੁਣ ਤੁਹਾਡੇ ਸ਼ਹਿਰ, ਕਹਿੰਦੇ ਇਹ ਤਾਂ ਗੱਲਾਂ ਰੇਡੀਓ ਤੇ ਚੱਲੀ ਜਾਂਦੀਆਂ ਵੀ ਚੋਰੀਆਂ ਹੁਣ ਇੱਥੇ ਵੀ ਹੋਣ ਲੱਗ ਗਈਆਂ।
ਕੋਈ ਕੋਨਾ ਨੀ ਬਚਿਆ ਜੀ, ਕਿਹੜੇ ਸੰਸਾਰ ਦੇ ਕੋਨੇ ਚ ਆਵੇ ਬੰਦਾ ਜੀ।
ਬਿਲਕੁਲ, ਚਲੋ ਜੀ, ਪਹਿਲਾਂ ਤਾਂ ਆਪਾਂ ਆਪਣੇ ਕਾਉਂਸਲਰ ਤੋਂ ਹਿਸਾਬ ਕਿਤਾਬ ਲਈਏ। ਚਲੋ ਮਿਹਰਬਾਨੀ, ਬਹੁਤ ਬਹੁਤ ਛੋਟੀ ਜੀ ਬ੍ਰੇਕ ਲੈ ਲਈਏ ਜੀ।
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ, ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ 16 Intermodal Drive ਬਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕਵਿਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਦੋਸਤੋ, 905-673-2872 ਔਰਾ ਕਿਚਨ ਦਾ ਨੰਬਰ ਆ, 905-673-2872। ਤੁਸੀਂ ਜਦੋਂ ਰੈਨੋਵੇਸ਼ਨ ਕਰਾ ਰਹੇ ਹੋ ਤੇ ਨਾਲ ਹੀ ਕਿਚਨ ਜੇ ਨਵੀਂ ਲਾਉਣੀ ਹੈ ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਕਈ ਵਾਰੀ ਆਪਾਂ ਘਰ ਤੇ ਪੈਸੇ ਬਹੁਤ ਲਾਉਂਦੇ ਹਾਂ, ਕਸਟਮ ਬਿਲਟ ਘਰ ਬਣਾਉਂਦੇ ਹਾਂ, ਬਹੁਤ ਵੱਡਾ ਸਾਰਾ ਲੋਟ ਲੈਂਦੇ ਹਾਂ, ਕਿਚਨ ਵੀ ਤੁਹਾਡੀ ਹਾਈ ਐਂਡ ਚਾਹੀਦੀ ਹੈ। ਵੈਸੇ ਕਿਚਨ ਬਣਾਉਣ ਵਾਲੇ ਬਹੁਤ ਨੇ ਪਰ ਹਾਈ ਐਂਡ ਕਿਚਨ ਬਣਾਉਣ ਵਾਲੇ ਬਹੁਤ ਥੋੜੇ ਨੇ, ਇਹਨਾਂ ਨੇ ਸਪੈਸ਼ਲ ਡਿਜ਼ਾਈਨ ਰੱਖੇ ਹੋਏ ਨੇ ਜੀ, ਹਰ ਵਾਰ ਵੱਖਰੀ ਤਰ੍ਹਾਂ ਦੀ ਸੋਹਣੀ ਕਿਚਨ ਡਿਜ਼ਾਈਨ ਕਰਦੇ ਨੇ ਤੇ ਕੰਮ ਵੀ ਬਹੁਤ ਸੋਹਣਾ ਕਰਦੇ ਆ, ਐਕਸਲੈਂਟ ਫਿਨਿਸ਼ਿੰਗ ਕੁਆਲਿਟੀ ਵਾਲਾ ਸਮਾਨ ਯੂਜ਼ ਕਰਦੇ ਨੇ। 905-673-2872 ਇਹਨਾਂ ਦਾ ਨੰਬਰ ਆ ਔਰਾ ਕਿਚਨ ਦਾ, ਤੇ ਤੁਸੀਂ ਇਹਨਾਂ ਨਾਲ ਕਰ ਲਿਓ ਜੀ ਤਾਲਮੇਲ ਜ਼ਰੂਰ। ਡੈਮੋਕ੍ਰੇਸੀ ਦੇ ਦੋਸਤੋ ਚਲਦੇ ਰਹਿਣ ਦੇ ਲਈ ਨਾ ਜ਼ਰੂਰੀ ਹੁੰਦਾ ਜਿਹੜਾ ਝੰਜੋੜਨਾ ਚਾਹੀਦਾ, ਜਿਹਦੇ ਹੱਥ ਸੱਤਾ ਹੁੰਦੀ ਆ ਨਾ, ਪਾਵਰ ਸੱਤਾ ਜਿਹੜੀ ਉਹ ਮੈਂ ਨਹੀਂ ਕਹਿੰਦਾ ਅਗੇਨ, ਮੈਨੂੰ ਐਵੇਂ ਕੱਲ ਨੂੰ ਕੋਈ ਕਹਿ ਨਾ ਦੇ ਫਲਾਨੇ ਨੂੰ ਆਹ ਕਹਿਤਾ, ਪਾਵਰ ਟੈਂਡਸ ਟੂ ਕਰਪਟ ਐਂਡ ਐਬਸੋਲਿਊਟ ਪਾਵਰ ਕਰਪਟ ਐਬਸੋਲਿਊਟਲੀ, ਇਹਦਾ ਮਤਲਬ ਆਪਣੇ ਆਪ ਕੱਢ ਲਓ। ਲੋਕਤੰਤਰ ਦੇ ਵਿਚ ਜ਼ਰੂਰੀ ਹੁੰਦਾ ਲੋਕ ਆਵਾਜ਼ ਉਠਾਉਂਦੇ ਰਹਿਣ, ਤੇ ਜਿਹੜੇ ਚੁਣੇ ਗਏ ਹੋਣ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣਾ ਵੀ ਤੁਸੀਂ ਖੁਦਾ ਨਹੀਂ ਬਣ ਗਏ। ਇੱਥੇ ਤਾਂ ਲੋਕ ਖੁਦਾ ਤੇ ਵੀ ਸਵਾਲ ਕਰਦੇ ਨੇ, ਖੁਦਾ ਕਿਸੇ ਨੂੰ ਕੋਈ ਕੁਛ ਨਹੀਂ ਕਹਿੰਦਾ, ਰੱਬ ਕਿਸੇ ਨੂੰ ਕੁਛ ਨਹੀਂ ਕਹਿੰਦਾ, ਉਹ ਕਹਿੰਦਾ ਜੇ ਹੋਵੇ ਤਾਂ ਉਹ ਕਹੂਗਾ ਵੀ ਚਲੋ ਕਰੀ ਜਾਓ ਸਵਾਲ, ਕੋਈ ਗੱਲ ਨਹੀਂ। ਹਰ ਇੱਕ ਚੀਜ਼ ਤੇ ਸਵਾਲ ਕਰਨਾ ਬਣਦਾ, ਹਰ ਇੱਕ ਚੀਜ਼ ਤੇ, ਤੇ ਜਿਹਦੀ ਤਨਖਾਹ ਟੈਕਸ ਪੇਅਰ ਦੀ ਮਨੀ ਦੇ ਵਿੱਚੋਂ ਜਾਂਦੀ ਹੈ ਉਹਦੇ ਤੇ ਜ਼ਰੂਰ ਸਵਾਲ ਕਰਨਾ ਬਣਦਾ, ਕਿਸੇ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ। ਕਿਸੇ ਦੇ ਵਿਚਾਰ ਕਿਹੋ ਜਿਹੇ ਮਰਜ਼ੀ ਹੋਣ, ਕਿਸੇ ਨੂੰ ਭਾਵੇਂ ਕੰਮ ਹੋਵੇ ਜਾਂ ਨਾ ਹੋਵੇ, ਪਰ ਉਹ ਸਵਾਲ ਜ਼ਰੂਰ ਕਰ ਸਕਦਾ, ਇਹੀ ਡੈਮੋਕ੍ਰੇਸੀ ਦੀ ਖੂਬੀ ਹੈ। ਡਿਕਟੇਟਰਸ਼ਿਪ ਚ ਕੀ ਹੁੰਦਾ, ਡਿਕਟੇਟਰਸ਼ਿਪ ਤੁਹਾਨੂੰ ਬੋਲਣ ਨਹੀਂ ਦਿੱਤਾ ਜਾਂਦਾ, ਧੌਣ ਤੁਹਾਡੀ ਲਾਹ ਕੇ ਉਦੋਂ ਹੀ ਪਾਸੇ ਮਾਰਦੇ ਵੀ ਚੱਲ ਤੂੰ ਕੌਣ ਹੁੰਦਾ। ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ, ਹਾਲਾਂਕਿ ਚਲੋ ਜਿਹੜੀਆਂ ਬੜੀਆਂ ਕਮੀਆਂ ਆ ਗਈਆਂ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ
ਪਰ ਇਹ ਹੈ ਵੀ ਜਿਹਦੇ ਹੱਥ ਤੁਸੀਂ ਸੱਤਾ ਦੇਤੀ ਨਾ ਉਹਦੇ ਤੁਸੀਂ ਚੁੰਡੀਆਂ ਵੱਢਦੇ ਰਹੋ ਲਗਾਤਾਰ, ਭਾਵੇਂ ਪਰਸਨਲ ਤੁਹਾਨੂੰ ਕੰਮ ਹੈ ਜਾਂ ਨਹੀਂ ਹੈ, ਤੁਸੀਂ ਉਹਦੀ ਤਾਰੀਫ ਨਾ ਕਰੋ। ਬਹੁਤ ਲੋਕ ਨਾ ਤਾਰੀਫ ਕਰਦੇ, ਇਸ ਕਰਕੇ ਜਿਹੜੇ ਚੁਣੇ ਹੋਏ ਨੁਮਾਇੰਦੇ ਜਾਂਦੇ ਵੀ ਉਹਨਾਂ ਕੋਲ ਹੀ ਨੇ। ਅੱਛਾ, ਹੋਰ ਹੈਰਾਨੀ ਦੀ ਗੱਲ ਦੇਖੋ, ਜਦੋਂ ਇਹਨਾਂ ਦੀਆਂ ਚੋਣਾਂ ਹੁੰਦੀਆਂ ਨਾ ਤੇ ਐਡ ਊਡ ਲਾਉਣੀ ਹੁੰਦੀ ਹੈ, ਫੱਟ ਸਾਡੇ ਕੋਲ ਤੁਰੇ ਫਿਰਦੇ ਨੇ। ਉਹ ਐਡ ਲਾ ਦਿਓ ਜੀ, ਐਡ ਲਾ ਦਿਓ, ਪੇ ਕਰਾਂਗੇ। ਵੀ ਪੇ ਤਾਂ ਕਰਨਾ ਹੀ ਪੈਣਾ ਤੁਹਾਨੂੰ, ਬਿਨਾਂ ਪੇ ਕੀਤੇ ਤੋਂ ਅਸੀਂ ਕਿਉਂ ਐਡ ਲਾਵਾਂਗੇ ਤੁਹਾਡੀ? ਰੂਲ ਆ, ਅਸੀਂ ਰਿਫਿਊਜ਼ ਨਹੀਂ ਕਰ ਸਕਦੇ ਅੱਗੇ ਪਿੱਛੇ। ਜੇ ਅਸੀਂ ਪੁੱਛ ਵੀ ਲਈਏ, ਪਹਿਲੀ ਗੱਲ ਤਾਂ ਅਸੀਂ ਪੁੱਛਦੇ ਹੀ ਨਹੀਂ, ਸਾਡੇ ਕਿਹੜਾ ਮਤਲਬ ਰੇਡੀਓ ਨਹੀਂ ਚੱਲਦੇ ਗੇ ਇਹਨਾਂ ਤੋਂ ਬਿਨਾਂ। ਪਰ ਅੱਗੇ ਪਿੱਛੇ ਕੀ ਕਰਦੇ ਆ ਇਹ ਰੇਡੀਓ ਤੇ ਆਉਣ ਤੋਂ ਜਰਕਦੇ ਨੇ, ਜਾਂ ਇਹ ਉਹਨਾਂ ਕੋਲੇ ਜਾਂਦੇ ਨੇ ਜਿਹੜੇ ਇਹਨਾਂ ਨੂੰ ਮਿੱਠੇ ਪਿਆਰੇ ਸਵਾਲ ਕਰਦੇ ਨੇ, ਹਾਂਜੀ ਹਾਂਜੀ ਠੀਕ ਹੈ ਜੀ, ਠੀਕ ਹੈ ਜੀ, ਬਸ ਠੀਕ ਹੈ ਜੀ, ਕੋਈ ਨੀ ਜੀ ਭਾਜੀ, ਗੱਲ ਹੀ ਕੋਈ ਨੀ, ਇਹ ਨਹੀਂ ਆਉਂਦੇ। ਜਿੰਨੀ ਦੇਰ ਤੱਕ ਲੋਕ ਸਵਾਲ ਨਹੀਂ ਕਰਦੇ ਚੁਣੇ ਹੋਏ ਨੁਮਾਇੰਦਿਆਂ ਨੂੰ, ਲੋਕ ਵੀ ਉਹੋ ਜਿਹੇ ਨੇ, ਮਾਫ ਕਰਨਾ ਦੋਸਤੋ, ਉਹੋ ਜਿਹੇ ਲੋਕ ਨੇ, ਢੀਠ ਲੋਕ ਨੇ ਬਹੁਤੇ। ਕਿਉਂ ਬੁਲਾਉਂਦੇ ਹੋ ਤੁਸੀਂ ਆਪਦੇ ਵਿਆਹਾਂ ਤੇ ਇਹਨਾਂ ਨੂੰ, ਕਿਉਂ ਬੁਲਾਉਂਦੇ ਹੋ? ਇਹ ਤਨਖਾਹ ਉਸ ਗੱਲ ਦੀ ਲੈਂਦੇ ਨੇ? ਬਹੁਤੇ ਬੰਦੇ ਤਾਂ ਮਾਣ ਮਹਿਸੂਸ ਕਰਦੇ ਨੇ, ਫੋਟੋਆਂ ਖਿਚਾਉਂਦੇ ਨੇ ਨਾਲ, ਚਲੋ ਪਰਸਨਲ ਮੈਟਰ, ਫੋਟੋਆਂ ਖਿਚਾ ਲਓ। ਜਦੋਂ ਇਹਨਾਂ ਨੂੰ ਡਰ ਲੱਗਣ ਲੱਗ ਗਿਆ ਨਾ ਵੀ ਅਗਲੀ ਵਾਰ ਨੂੰ ਪੰਜ ਬੰਦੇ ਮੇਰੇ ਖਿਲਾਫ ਖੜੇ ਹੋਣੇ ਨੇ, ਫਿਰ ਇਹਨਾਂ ਨੇ ਸੇਵਾ ਕਰਨ ਲੱਗ ਜਾਣਾ, ਤੇ ਫਿਰ ਸੱਚੀ ਮੁੱਚੀ ਸੇਵਾ ਕਰਨਗੇ। ਵੈਸੇ ਕਿਤੇ ਨਾ ਕਿਤੇ ਤਾਂ ਇਹਨਾਂ ਦੇ ਮਨ ਚ ਜ਼ਰੂਰ ਆਉਂਦਾ ਵੀ ਅਸੀਂ ਕਿਉਂ ਪੁੱਠੇ ਕੰਮ ਕਰਦੇ ਹਾਂ, ਲੋਕਾਂ ਦੀ ਭਲਾਈ ਲਈ ਕੰਮ ਕਰੋ। ਬੇਨਤੀ ਹੈ ਮੇਰੀ, ਜਿਹੜੇ ਚੁਣੇ ਜਾਂਦੇ ਨੇ ਨਾ, ਠੀਕ ਹੈ ਤੁਸੀਂ ਸੋਚਦੇ ਸੀ, ਦੂਜੀ ਗੱਲ ਹੁਣ ਵਿਸ਼ਾ ਬੜਾ ਲੰਮਾ ਹੋ ਗਿਆ, ਹੋ ਸਕਦਾ ਸੇਵਾ ਕਰਨੀ ਆਉਂਦੇ ਹੁਣ, ਗਾਂ ਸਿਸਟਮ ਇਹ ਜਿਹਾ ਜਿਹੜਾ ਕਹਿੰਦਾ ਇਹਨੂੰ ਬੰਦਾ ਸੇਵਾ ਤੋਂ ਕੀ ਲੈਣਾ, ਮੌਜਾਂ ਕਰ ਤੂੰ, ਹਨਾ, ਕਿਉਂ ਹਰੇਕ ਦੇ ਸਵਾਲਾਂ ਦੇ ਜਵਾਬ ਦੇਈ ਜਾਏਗਾ, ਤੂੰ ਆਪਦੀ ਤਨਖਾਹ ਲੈ ਬਸ। ਕਦੇ ਨਾ ਇਹਨਾਂ ਦਾ ਜਿਹੜਾ ਚਿੱਠਾ ਉਹ ਲੱਭ ਕੇ ਲਿਆਵਾਂਗੇ ਬਈ ਇੱਕ ਸਾਲ ਦੇ ਵਿੱਚ ਕੀ ਕੀਤਾ, ਕਿੰਨੀ ਤਨਖਾਹ ਲਈ, ਕਿੰਨੇ ਜਿਹੜੇ ਇਹਨਾਂ ਨੂੰ ਭੱਤੇ ਵਗੈਰਾ ਮਿਲੇ, ਆਫਿਸ ਦੇ ਵਿੱਚ ਕਿੰਨੇ ਮਿਲੇ ਤੇ ਬਾਹਰ ਕਿੰਨੇ ਮਿਲੇ ਤੇ ਕੰਮ ਅਸਲ ਦੇ ਵਿੱਚ ਕੀ ਕੀਤਾ। ਹੁਣ ਆਪਾਂ ਤਾਂ ਲੀਗਲ ਤਰੀਕੇ ਨਾਲ ਜਿਹੜਾ ਤਨਖਾਹ ਮਿਲਦੀ ਆ ਉਹਦਾ ਹੀ ਹਿਸਾਬ ਕਿਤਾਬ ਕਰ ਸਕਦੇ ਆ ਨਾ, ਬਾਕੀ ਤਾਂ ਹੁਣ ਆਪਾਂ ਨੂੰ ਕੀ ਪਤਾ ਕੀ ਹੋਈ ਜਾਂਦਾ, ਹੈਨਾ। ਖੈਰ, ਤੁਸੀਂ ਜਾਗਦੇ ਰਿਹਾ ਕਰੋ ਦੋਸਤੋ, ਬਸ ਚੋਣਾਂ ਨੇੜੇ ਜਾਗਣਾ ਜ਼ਿਆਦਾ ਜ਼ਰੂਰੀ ਨਹੀਂ, ਵੈਸੇ ਤਾਂ ਜਾਗਦੇ ਰਹਿਣਾ ਚਾਹੀਦਾ, ਪਰ ਜਦੋਂ ਆਹ ਇਹੋ ਜਿਹੀ ਸਮੱਸਿਆ ਆ ਜੇ ਨਾ, ਦੇਖੋ ਤੁਸੀਂ ਬਹੁਤ ਔਖੇ ਪੈਸੇ ਕਮਾਉਂਦੇ ਹੋ, ਮਹਿੰਗਾਈ ਦਾ ਜ਼ਮਾਨਾ, ਐਵੇਂ ਤੁਸੀਂ ਰੈਂਟਲ ਲਾਇਸੈਂਸ ਤੇ 2000 ਦੇ ਦਿਓ, ਠੀਕ ਆ, ਜੇ ਕੋਈ ਗੱਲ ਬਣਦੀ ਹੈ ਤਾਂ ਜ਼ਰੂਰ ਦਿਓ, ਪਰ ਜਦੋਂ ਤਰੁੱਟੀਆਂ ਨੇ ਇੰਨੀਆਂ ਆਪ ਹੀ ਮੰਨ ਕੇ, ਪੌਜ਼ ਕਰਨ ਦਾ ਮਤਲਬ ਪਹਿਲੀ ਹਾਰ ਹੋ ਗਈ ਇਹਨਾਂ ਦੀ, ਹੈ ਨਾ, ਵਾਪਸ ਲੈ ਲਓ ਪ੍ਰੋਗਰਾਮ, ਐਡੀ ਕਿੱਡੀ ਗੱਲ ਆ। ਲੋਕਾਂ ਦੀਆਂ ਨਾ MLS ਚੈੱਕ ਕਰੋ, ਘਰ ਬਣਾਏ ਹੋਏ ਖਾਲੀ ਪੈਣੇ, ਉਹ ਇੱਕ ਅੱਡ ਇਸ਼ੂ ਆ ਵੀ ਲੋਕਾਂ ਨੇ ਘਰ ਆ ਜਿਹੜੇ ਵੱਡੇ ਲੈ ਲਏ, ਛੋਟੇ ਲੈ ਲਏ, ਬੇਸਮੈਂਟਾਂ ਬਣਾ ਲਈਆਂ, ਪਰ ਡੈਫੀਨੇਟਲੀ ਜਿਵੇਂ ਡਾਕਟਰ ਆਜ਼ਾਦ ਗੱਲ ਕਰਕੇ ਗਏ ਨੇ, ਪ੍ਰੋਬਲਮ ਆ ਰਹੀ ਹੈ ਆਲਰੇਡੀ। ਹਾਂ, ਹੁਣੇ ਮੇਰੇ ਦੋਸਤ ਨੇ ਇੱਕ ਨੇ ਫੋਨ ਕੀਤਾ ਸੀ, ਕਹਿੰਦਾ ਜੀ ਮੈਂ 4 ਬੈਡਰੂਮ ਦਾ ਘਰ ਲਾਇਆ ਹੋਇਆ ਰੈਂਟ ਤੇ ਤੁਸੀਂ ਮਾੜਾ ਜਿਹਾ ਰੇਡੀਓ ਤੇ ਕਹਿ ਦਿਓ। ਲਓ ਜੀ ਕਹਿ ਦਿੰਦਾ, ਆਲਰੇਡੀ 2-2 ਮਹੀਨਿਆਂ ਤੋਂ ਘਰ ਖਾਲੀ ਪਏ ਨੇ, ਜੇ ਤੁਹਾਨੂੰ ਚਾਹੀਦਾ ਹੋਇਆ ਤਾਂ ਤੁਸੀਂ ਦੱਸ ਦਿਓ ਜੀ। ਤੇ ਤੁਸੀਂ, ਖੈਰ ਮੈਂ ਹੁਣ ਫਟਾਫਟ ਭੁੱਲ ਗਿਆ ਜੀ ਨੰਬਰ ਉਹਨਾਂ ਦਾ, ਤੁਸੀਂ ਮੇਰੇ ਨੰਬਰ ਤੇ ਕਾਲ ਕਰ ਲਏ, ਤੁਹਾਨੂੰ ਮੈਂ ਨੰਬਰ ਉਹਨਾਂ ਦਾ ਟੈਕਸਟ ਕਰ ਦੂੰ ਜਿਹਨਾਂ ਦਾ ਘਰ ਆ, ਤੇ ਮੇਰਾ ਨੰਬਰ 647-384-3636 ਹੈ, ਰਾਣਾ ਜੀ ਦਾ ਨੰਬਰ 905-915-84-84। ਵੈਸੇ ਅੱਜ ਗੱਲਾਂ ਕਾਫੀ ਕਰਨੀਆਂ ਸੀ, ਹੁਣ ਕੱਲ ਨੂੰ ਕਰਾਂਗੇ ਜੀ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
स्टेशन साइट की सेल शुरू हो गई है, मिल्टन डाउनटाउन में आपकी मुनफरिद खूबसूरत रिहाइश का, जो शर्तिया बेहतरीन कीमत $4,90,490 से शुरू हो रही है। 2 टावर से मुश्तमिल स्टेशन साइट की इमारत सेंट्रल पोडियम के जरिए इंडोर और आउटडोर सहूलतें पेश करती है। मिल्टन गो स्टेशन से मुंसलिक स्टेशन साइट मिल्टन फ्यूचर मोबिलिटी हब का संगे बुनियाद है, जो आपको बिना किसी रुकावट आपकी मंजिलों तक पहुंचाने में मददगार साबित होगा। GTA के फल से फूल से सुनहरी मुस्तकबिल में अपनी इन्वेस्टमेंट को अनलॉक कीजिए और आज ही stationsite.ca पर रजिस्टर कीजिए।
दादा, द थिंग्स आर बैक,
अभी तो सफर शुरू हुआ है।
विद मोर फैशन,
ये हमेशा से मेरा ख्वाब रहा है कि दूसरी लोकेशन खोलें।
मोर ऑल्टरेशंस,
मैं तब्दीली चाहती हूँ।
आप क्या तब्दीली करना चाहते हैं?
सब कुछ।
एंड मोर ड्रामा दैट विल हैव यू इन स्टिचेस।
कम ज्यादा है?
नहीं, ज्यादा ज्यादा है।
बॉलीवुड न्यू सीजन संडे, वॉच फ्री ऑन CBC Jeff।
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.